आप बख्शिश कृपा करके विच वरतो और अपने अमृत बचना की विचार प्रेम भावना नाल आप ही करा लो। करो कृपा साध संगत जी, गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। सतगुरु गुरु अर्जुन देव सच्चे पातशाह जी महाराज, जिन्हां दा पावन पवित्र पिछले दिन आपां शहादत वाला दिन भी मनाया है, हजूर कहते ने धन गुरु अर्जुन देव सच्चे पातशाह का मैं सिमरत करना। सतगुरु गुरु ग्रंथ साहिब जी की अमृत बाणी के अंदर आपां कुछ दिन विचार कीते सी कि पटाने गुरु अर्जुन देव जी के संबंधी ये वचन कहे ने कि उन्होंने जन्म तो गुरु की मत राही ब्रह्म नूं पहचान लिया। भट्ट जी ने इस तो अगे जिहड़े वचन कहन लगे, भगत जोग को जैत वार हर जनक उपायो, कि धन गुरु अर्जुन देव सच्चे पातशाह जीओ, तुसी उस परम पिता परमेश्वर जी की भगती दे मिलाप दा सदका इस जीवन की बाजी नूं तां जिते ही है, किन्ने तुहाडे हिरदे दे उत्ते गुरु का शब्द जिहड़ा है वह प्रकाश बखेरदा पे। अमृत बचन कीते कहन लगे, भगत जोग को जैत वार हर जनक उपायो, शब्द गुरु प्रगासियो हर रसम बसायो। धन गुरु अर्जुन देव जी दे हिरदे ते गुरु के शब्द का प्रकाश है। ते ए ओ बचन कह रहे ने भट्ट, जिन्हां ने अपने पवित्र नेत्रा नाल धन गुरु अर्जुन साहिब दे दर्शन कीते। आपां भावें शब्द अर्जुन वरतने हैं, पर दरअसल भट्टां ने जितनी वारी भी शब्द वरते है उत्थे अर्जुन वरते है। जज्जे दे थले औंकड़ लगी। भट्ट जी कहंदे ने, भगत जोग को जैत वार हर जनक उपायो, शब्द गुरु प्रगासियो हर रसन बसायो। जिथे हिरदे विच गुरु के शब्द का प्रकाश है उत्थे गुरु अर्जुन देव सच्चे पातशाह जी तुहाडी रचना दे उत्ते भी केवल गुरु का शब्द ही है। शब्द गुरु प्रगासियो हर रसन बसायो, गुरु नानक अंगद अमर लाग उत्तम पद पायो। फिर किन्नी गुर अर्जन, घर गुरु रामदास भगत उतर आयो कि धन गुरु अर्जुन देव सच्चे पातशाह जी, आप जी धन गुरु रामदास जी दे घर अंदर एक भगत उतर के आ भगती करने वाले बन के आए। तुसी शुरू तो भगत हो, एक अर्ज करनी ऐसे पवित्र बचन नूं आधार बना के कि गुरु अर्जुन देव भगत बन के आए, भगत उतर के आए। ते जदो धन गुरु ग्रंथ साहिब जी दी अमृत बाणी ते और गुरु अर्जुन देव जी दे पवित्र जीवन नूं आपां पढ़ने, हजूर गोइंदवाल साहिब दी धरती ते धन गुरु अमरदास सच्चे पातशाह महाराज उदो गुरता गद्दी ते विराजमान ने, जदो हजूर जी दी आमद होई, धन गुरु अर्जुन देव सच्चे पातशाह जी तो पहला गुरु रामदास जी दे घर अंदर दो पुत्र हैं। बड़े ने बाबा पृथ्वी चंद जी, उन्हां तो छोटे ने बाबा महादेव जी, ते सब तो छोटे ने मेरे धन गुरु अर्जुन देव सच्चे पातशाह। जदों भट्टां ने बचन कह दे, गुरु अर्जुन देव तुसी जन्म तो गुरमत नूं पहचाने, ते प्रिंसीपल सतबीर सिंह होरां ने इस पंक्ति दे अर्थ करदिआं बड़ी सोहणी इक गल कही। ओह कहिंदे ने, की कारण के भट्टां ने गुरु अंगद साहिब जी दे संबंधी क्यों ना कह दिता तुसी जन्म तो गुरमत नूं पहचाने, जां गुरु अमरदास जी दे संबंधी गुरु रामदास जी दे संबंधी ना कहा, पर धन गुरु अर्जुन देव जी नूं कहिंदे ने कि दातार तुसी जन्म तो गुरमत नूं पहचान लिया, तुहाडी गुरु नाल सांझ बन गई। ओह फिर दे अर्थ करदे ने कि भाई लहणा जी जन्म तो बाद गुरु नानक साहिब दे दर ते नहीं आए। भाई लहणा जी दी जिंदगी दे कई साल बतीत हो चुके ने, ਉਹ ਦੇਵੀ ਦੇ ਭਗਤ ਨੇ, ਦੇਵੀ ਦੇ ਸੰਗ ਦੀ ਅਗਵਾਈ ਕਰਦੇ ਨੇ, ਜਗਰਾਤੇ ਕਰਦੇ ਨੇ। ਗੁਰੂ ਉਹਨਾਂ ਨੂੰ ਮਿਲਿਆ ਜਨਮ ਤੋਂ ਨਹੀਂ, ਜਨਮ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਕੁਝ ਸਾਲ ਬਤੀਤ ਕੀਤੇ ਤੇ ਤਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰਹਿਤ ਹੋਈ। ਕਹਿੰਦੇ ਨੇ ਗੁਰੂ ਅਮਰਦਾਸ ਇਹਨਾਂ ਨੇ ਆਪਣੀ ਜ਼ਿੰਦਗੀ ਦੇ 62 ਸਾਲ ਗੁਰੂ ਤੋਂ ਬਿਨਾਂ ਬਤੀਤ ਕੀਤੇ ਨੇ, ਜਨਮ ਤੋਂ ਗੁਰੂ ਵਾਲੇ ਨਹੀਂ। 62 ਸਾਲ ਤੋਂ ਬਾਅਦ ਉਹਨਾਂ ਨੂੰ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਿਆਰ ਨਸੀਬ ਹੋਇਆ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਜ਼ਿੰਦਗੀ ਦੇ ਕੁਝ ਸਾਲ ਜਨਮ ਦੇ ਲੰਘ ਚੁੱਕੇ ਨੇ, ਤਾਂ ਗੁਰੂ ਅਮਰਦਾਸ ਜੀ ਦੀ ਸ਼ਰਨ ਵਿੱਚ ਆਏ ਨੇ। ਪਰ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਇੰਨੀ ਰਹਿਮਤ ਨਾਲ ਨਿਵਾਜੇ ਹੋਏ ਨੇ ਕਿ ਜਨਮ ਹੋਇਆ ਉਸੇ ਵੇਲੇ ਨਾਨਾ ਗੁਰੂ ਧੰਨ ਗੁਰੂ ਅਮਰਦਾਸ ਜੀ ਦੀ ਗੋਦ ਪ੍ਰਾਪਤ ਹੋ ਗਈ। ਲੋਰੀਆਂ ਵੀ ਗੁਰੂ ਕੀ ਗੋਦ ਵਿੱਚ ਮਿਲੀਆਂ, ਥੋੜੇ ਜੇ ਵੱਡੇ ਹੋਏ। 11 ਸਾਲ ਦੀ ਉਮਰ ਸੀ ਗੁਰੂ ਅਰਜਨ ਦੇਵ ਜੀ ਦੀ ਜਿੱਦਣ ਗੁਰੂ ਅਮਰਦਾਸ ਜੀ ਨੇ ਪ੍ਰਭਪੁਰ ਬਿਆਨਾ ਕੀਤਾ। ਪਿਤਾ ਗੁਰੂ ਧੰਨ ਗੁਰੂ ਰਾਮਦਾਸ ਤਖ਼ਤ ਦੇ ਵਿਰਾਜਮਾਨ ਹੋਏ ਤੇ ਗੁਰੂ ਅਰਜਨ ਦੇਵ ਜੀ ਨੇ ਕੇਵਲ ਪਿਤਾ ਜਾਣ ਕੇ ਸੰਬੰਧ ਨਹੀਂ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਜਾਣ ਕੇ ਤੇ ਆਪਣੇ ਆਪ ਨੂੰ ਇੱਕ ਸਿੱਖ ਜਾਣ ਕੇ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਨਾਲ ਆਪਣਾ ਸੰਬੰਧ ਬਣਾਇਆ। ਧਿਆਨ ਦਿਆ ਜਿਹੜੀ ਅਰਜ਼ ਕਰਨੀ ਹੈ, ਪਾਠ ਕਹਿ ਰਹੇ ਨੇ ਗੁਰ ਅਰਜਨ ਕਰ ਗੁਰ ਰਾਮਦਾਸ ਭਗਤ ਉੱਤਰ ਆਏ, ਭਗਤ ਬਣ ਕੇ ਆਏ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਇੱਕ ਥਾਂ ਤੇ ਇਕੱਤਰ ਕੀਤੀ ਤੇ ਸਾਰੇ ਭਗਤ ਸਾਹਿਬਾਨਾਂ ਦੇ ਸ਼ਬਦ, ਗੁਰੂ ਸਾਹਿਬਾਨਾਂ ਦੇ ਸ਼ਬਦ ਉਹਨਾਂ ਦੀਆਂ ਨੇਤਰਾਂ ਦੇ ਸਾਹਮਣੇ ਨਿਕਲੇ ਨੇ, ਉਹ ਪ੍ਰਤੱਖ ਸਿਰਜਣਹਾਰੇ ਨੇ। ਤੇ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੜ੍ਹੀਏ ਵੀ ਗੁਰੂ ਅਰਜਨ ਦੇਵ ਜੀ ਭਗਤ ਉੱਤਰ ਕੇ ਆਏ ਨੇ ਤੇ ਭਗਤ ਵਿੱਚ ਕਿਹੜੇ ਗੁਣ ਹੁੰਦੇ ਨੇ, ਤੇ ਉਹਨਾਂ ਤਿੰਨ ਗੁਣਾਂ ਨੂੰ ਬਾਬੇ ਫਰੀਦ ਨੇ ਬਿਆਨ ਕੀਤਾ ਤੇ ਗੁਰੂ ਅਰਜਨ ਦੇਵ ਜੀ ਦੇ ਜੀਵਨ ਨੂੰ ਪੜ੍ਹੋ, ਉਹ ਭਗਤ ਵਾਲੇ ਤਿੰਨੇ ਗੁਣੀ ਗੁਰੂ ਅਰਜਨ ਦੇਵ ਵਿੱਚ ਮੌਜੂਦ ਨੇ। ਭਗਤ ਉੱਤਰ ਆਏ ਹੋਏ ਨੇ ਤੇ ਬਾਬੇ ਫਰੀਦ ਨੇ ਉਹਨਾਂ ਨੇ ਭਗਤ ਦੀ ਪਰਿਭਾਸ਼ਾ ਦਿੰਦਿਆਂ ਪਹਿਲੀ ਇੱਕ ਗੱਲ ਕਹੀ, ਕਹਿੰਦੇ ਨੇ ਭਗਤੀ ਕਰਨ ਵਾਲਾ ਕਦੀ ਵੀ ਟੰਡੋਲਚੀ ਬਣ ਕੇ ਆਪਣੀ ਕਮਾਈ ਦੀ ਢੋਲ ਨਹੀਂ ਪੁੱਟਦਾ। ਪਹਿਲਾ ਬਚਨ ਉਹਨਾਂ ਇਹ ਕਿ ਕਹਿੰਦੇ ਨੇ ਉਹਦੇ ਕੋਲ ਅਕਲ ਦੀ ਸਿਆਣਪ ਦਾ ਕੋਟ ਹੈ, ਪਰ ਕਦੀ ਵੀ ਦਾਅਵਾ ਕਰਕੇ ਇਹ ਨਹੀਂ ਕਹਿੰਦਾ ਮੈਨੂੰ ਤੁਹਾਡੇ ਤੋਂ ਸਭ ਤੋਂ ਜ਼ਿਆਦਾ ਪਤਾ, ਮੈਂ ਬਹੁਤ ਕੁਝ ਜਾਣਨਾ। ਕਹਿਣ ਲੱਗੇ ਭਗਤੀ ਕਰਨ ਵਾਲਾ ਸਿਆਣਾ ਹੋ ਕੇ ਵੀ ਮਤ ਹੈ, ਪਰ ਦੁਨੀਆਂ ਵਿੱਚ ਇਸ ਤਰ੍ਹਾਂ ਗੁਰੂ ਸਾਹਮਣੇ ਵਿਚਰਦਾ ਜਿਵੇਂ ਇੱਕ ਇਆਣਾ ਹੋਵੇ। ਪਹਿਲਾ ਭਗਤ ਦਾ ਗੁਣ ਇਹ ਵੇ ਕਿ ਉਹਦੀ ਕਮਾਈ ਦਾ ਦਾਅਵਾ ਕੋਈ ਨਹੀਂ, ਦੂਸਰਾ ਉਹਦਾ ਗੁਣ ਇਹ ਵੇ ਕਿ ਭਗਤੀ ਕਰ ਕਰਕੇ ਉਹਨੇ ਪਰਮੇਸ਼ਵਰ ਨੂੰ ਇੰਨਾ ਕੁ ਰਿਝਾ ਲਿਆ ਕਿ ਉਹ ਆਪਣੀ ਜ਼ਬਾਨ ਤੋਂ ਜੋ ਵੀ ਸ਼ਬਦ ਕਹੇਗਾ, ਜੋ ਵੀ ਲਫ਼ਜ਼ ਨਿਕਲਣਗੇ, ਉਹਦੀ ਗੱਲ ਨੂੰ ਨਾ ਇਸ ਲੋਕ ਵਿੱਚ ਤੇ ਨਾ ਪਰਲੋਕ ਵਿੱਚ ਕੋਈ ਝੂਠਿਆਂ ਕਰ ਸਕਦਾ। ਇੰਨੀ ਤਾਕਤ ਹੋਣ ਦੇ ਬਾਵਜੂਦ ਵੀ ਉਹ ਸੰਸਾਰ ਵਿੱਚ ਨਤਾਣੇ ਪਰ ਨਿਮਰਤਾ ਨਾਲ ਦਿਨ ਬਤੀਤ ਕਰਦਾ। ਇਹ ਭਗਤ ਦਾ ਦੂਜਾ ਲੱਛਣ ਹੈ। ਤੀਸਰਾ ਬਚਨ ਉਹ ਕਰਦੇ ਨੇ, ਕਹਿੰਦੇ ਨੇ ਭਾਵੇਂ ਆਪਣੇ ਕੋਲ ਉਹਦੇ ਕੋਲ ਅੱਧੀ ਰੋਟੀ ਸੁੱਕੀ, ਪਰ ਭਗਤ ਦਾ ਤੀਜਾ ਗੁਣ ਇਹ ਵੇ ਕਿ ਥੋੜਾ ਜਿਹਾ ਵੀ ਕੁਝ ਹੋਵੇ ਉਹਨੂੰ ਵੰਡ ਕੇ ਛੱਕਦਾ। ਬਾਬੇ ਫਰੀਦ ਨੇ ਬਚਨ ਕਹਿ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਭੱਟਾ ਨੇ ਕਿਹਾ ਕਿ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ, ਗੁਰੂ ਰਾਮਦਾਸ ਜੀ ਦੇ ਘਰ ਭਗਤ ਬਣ ਕੇ ਆਏ। ਤੇ ਬਾਬਾ ਫਰੀਦ ਜੀ ਕਹਿੰਦੇ ਨੇ ਮਤ ਹੁੰਦੀ ਹੋਏ ਟਿਆਣਾ, ਤਾਣ ਹੁੰਦਾ ਹੋਏ ਨਿਤਾਣਾ, ਅਣ ਹੁੰਦੇ ਆਪ ਵੰਡਾਏ, ਕੋਈ ਐਸਾ ਭਗਤ ਸਦਾਏ, ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਜਿਹਨੂੰ ਇਹੋ ਜਿਹਾ ਜੀਵਨ ਵਾਲੇ ਨੂੰ ਭਗਤ ਕਿਹਾ ਜਾਂਦਾ। ਸਾਧ ਸੰਗਤ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇੱਕ ਅਰਜ਼ ਕੀਤੀ ਸੀ ਮੈਂ ਸਹਿਰੋਜ਼ ਦੇ ਕਿ ਜਦੋਂ ਗੋਇੰਦਵਾਲ ਸਾਹਿਬ ਜਾਓ ਤੇ ਚਬਾਰਾ ਸਾਹਿਬ ਦੇ ਦਰਸ਼ਨ ਜ਼ਰੂਰ ਕਰਿਆ ਜੇ। ਵੈਸੇ ਪ੍ਰਬੰਧਕ ਸਾਹਿਬਾਨਾਂ ਨੇ ਉੱਥੇ ਲਿਖ ਕੇ ਵੀ ਲਾਇਆ ਕਿ ਚਬਾਰਾ ਸਾਹਿਬ ਸ਼ਹਿਰ ਦੇ ਅੰਦਰ। ਕਈ ਵਾਰੀ ਸੋਚਣਾ ਵੀ ਕਿਉਂ ਹੁਣ ਇਹਨੂੰ ਕਰਮ ਕਾਂਡ ਵੱਲ ਨਾ ਖਿੱਚੀਓ ਜੇ। ਉਹ ਪਵਿੱਤਰ ਧਰਤੀ ਹੈ ਜਿੱਥੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੋਇਆ ਸੀ। ਇਹ ਉਹ ਪਵਿੱਤਰ ਚਬਾਰੇ ਵਾਲੀ ਧਰਤੀ ਹੈ ਜਿੱਥੇ ਧੰਨ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਦਿੱਤੀ ਸੀ। ਇਹ ਉਹ ਚੁਬਾਰੇ ਵਾਲੀ ਧਰਤੀ ਹੈ ਜਿੱਥੇ ਗੁਰੂ ਅਮਰਦਾਸ ਜੀ ਨੇ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗਿਆ। ਇਹ ਉਹ ਧਰਤੀ ਹੈ ਜਿੱਥੇ ਧੰਨ ਗੁਰੂ ਰਾਮਦਾਸ ਜੀ ਨੇ ਸਰੀਰ ਤਿਆਗਣ ਤੋਂ ਪਹਿਲਾਂ ਗੁਰਤਾ ਗੱਦੀ ਧੰਨ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ। ਇਹ ਉਹ ਚੁਬਾਰਾ ਸਾਹਿਬ ਹੈ ਜਿੱਥੇ ਬੀਬੀ ਭਾਨੀ ਨੇ ਪਿਤਾ ਗੁਰੂ ਜੀ ਰੱਜ ਕੇ ਸੇਵਾ ਕੀਤੀ। ਇਹ ਉਹ ਚੁਬਾਰਾ ਸਾਹਿਬ ਹੈ ਜਿੱਥੇ ਗੁਰੂ ਅਮਰਦਾਸ ਜੀ ਨੇ 22 ਮਹਾਂਪੁਰਸ਼ਾਂ ਨੂੰ ਮੰਜੀਆਂ ਬਖਸ਼ੀਆਂ ਸਨ। ਉਹ ਬਕਾਇਦਾ ਇਤਿਹਾਸ ਵੀ ਲਿਖਿਆ। ਧੰਨ ਗੁਰੂ ਅਰਜਨ ਦੇਵ ਉਸੇ ਚੁਬਾਰੇ ਵਾਲੇ ਵਿਹੜੇ ਦੇ ਵਿੱਚ ਖੇਡ ਕੇ ਉਸੇ ਮਿੱਟੀ ਵਿੱਚ ਵੱਡੇ ਹੋਏ। ਧੰਨ ਗੁਰੂ ਅਮਰਦਾਸ ਜੀ ਦੇ ਜੀਵਨ ਵਿੱਚ ਦੋ ਘਟਨਾਵਾਂ ਦਾ ਸਾਰੇ ਆਪਾਂ ਜਾਣੇ, ਉਧਰ ਵੀ ਮੈਂ ਤੁਰਨਾ ਚਾਹੁੰਦਾ। ਇੱਕ ਤਾਂ ਬਾਣੀ ਕਾ ਬੋਝਤਾ ਵਾਲੀ ਤੇ ਦੂਸਰੀ ਥਾਲ ਪਰੋਸਣ ਵਾਲੀ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹਨਾਂ ਦੇ ਅੰਮ੍ਰਿਤ ਬਚਨ ਪੜਿਓ। ਉਹਨਾਂ ਨੂੰ ਪੁੱਛੀਏ ਕਿ ਸਤਿਗੁਰੂ ਜੀ ਕਿਹੜੀ ਰਹਿਮਤ ਸੀ ਕਿ ਤੁਸੀਂ ਜਨਮ ਤੋਂ ਗੁਰਮਤ ਨੂੰ ਪਹਿਚਾਣਿਆ। ਤੇ ਧੰਨ ਗੁਰੂ ਅਰਜਨ ਦੇਵ ਜੀ ਦਾ ਜਦੋਂ ਕੋਈ ਸ਼ਬਦ ਪੜ੍ਹਦੇ ਹਾਂ ਜਿਹੜਾ ਗੁਜਰੀ ਰਾਗ ਵਿੱਚ ਹੈ, ਆਮ ਤੌਰ ਤੇ ਸਾਡੇ ਕਈ ਵਾਰੀ ਸੱਜਣ ਜਦੋਂ ਜਨਮ ਦਿਨ ਆਉਂਦਾ ਗੁਰੂ ਕੇ ਕੀਰਤਨੀਆਂ ਨੂੰ ਕਹਿ ਕੇ ਉਹ ਸ਼ਬਦ ਪੜਾਉਂਦੇ ਨੇ। ਪਰ ਗੁਰਮੁਖੋ, ਸ਼ਬਦ ਪੜਾ ਲੈਣਾ, ਸ਼ਬਦ ਸੁਣ ਲੈਣਾ ਬੜੀ ਚੰਗੀ ਗੱਲ ਹੈ। ਸਿੱਖ ਦੀ ਟੇਕ ਹੈ ਹੀ ਗੁਰੂ ਕਾ ਸ਼ਬਦ, ਪਰ ਜਦੋਂ ਕਿਸੇ ਉਸ ਸ਼ਬਦ ਦੇ ਅਰਥ ਨੂੰ ਧਿਆਨ ਨਾਲ ਵਾਚੀਏ ਤੇ ਮਨ ਵਿੱਚ ਆਉਂਦਾ ਮਨਾ, ਧੰਨ ਗੁਰੂ ਅਰਜਨ ਦੇਵ ਨੂੰ ਜਿਹੜੀਆਂ ਅਸੀਸਾਂ ਮਾਂ ਤੋਂ ਮਿਲੀਆਂ, ਕਿਤੇ ਅੱਜ ਦੀ ਮਾਂ ਆਪਣੇ ਪੁੱਤਰ ਨੂੰ ਗੋਦੀ ਵਿੱਚ ਬਿਠਾ ਕੇ ਉਹ ਅਸੀਸਾਂ ਦੇ ਸਕਦੀ ਹੈ? ਬੜੇ ਸੋਹਣੇ ਬਚਨ ਕਹਿ ਸਨ ਪ੍ਰਿੰਸੀਪਲ ਗੋਰਾ ਨੇ। ਕਿੰਨੇ ਰਸਕਰ ਨੂੰ ਕਿਸੇ ਇੰਨੇ ਪੁੱਛਿਆ ਸੀ ਕਿ ਤੈਨੇ ਬਾਈਬਲ ਤੇਰੇ ਅੰਦਰ ਰੋਮ ਰੋਮ ਵਿੱਚ ਕਿਵੇਂ ਧੱਸ ਗਈ? ਤੇ ਉਹਨੇ ਇੱਕੋ ਗੱਲ ਕਹੀ ਸੀ, ਮੇਰੀ ਮਾਂ ਨੇ ਸੋਟੀਆਂ ਮਾਰ ਮਾਰ ਕੇ ਬਾਈਬਲ ਮੇਰੀ ਚਮੜੀ ਵੀ ਤਸਾ ਦਿੱਤੀ। ਪਰ ਜਦੋਂ ਕੋਈ ਪੁੱਛੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੁਹਾਡੇ ਰੋਮ ਰੋਮ ਵਿੱਚ ਨਾਮ ਵਸਿਆ, ਸੁਖ ਮਨੀ ਉਚਾਰਨ ਵਾਲੇ ਆਪ ਤੇਰੇ ਮਨ ਵੀ ਸੁਖ ਹੈ, ਤੁਹਾਡੇ ਅੰਦਰ ਇਹ ਨਾਮ ਕਿਵੇਂ ਧੱਸ ਗਿਆ? ਤੇ ਮੈਂ ਅਰਜ਼ ਕਰਨਾ ਉਹਨਾਂ ਕਿ ਉਹ ਫਿਰ ਇੱਕੋ ਗੱਲ ਕਹਿਣਗੇ, ਤੂੰ ਇਹ ਸ਼ਬਦ ਪੜ੍ਹ ਲਈ ਜਿਹੜੀ ਮਾਂ ਨੇ ਗੋਦ ਵਿੱਚ ਬਿਠਾ ਕੇ ਮੈਨੂੰ ਅਸੀਸ ਦਿੱਤੀ। ਧੰਨ ਗੁਰੂ ਅਰਜਨ ਦੇਵ ਭਗਤੀ ਕਰਨ ਵਾਲੇ ਨੇ, ਉਸ ਸ਼ਬਦ ਨੂੰ ਆਰੰਭ ਕਰਦੇ ਨੇ ਹਜ਼ੂਰ, ਕਹਿੰਦੇ ਨੇ ਜਿਸ ਸਿਮਰਤ ਸਭ ਕਿਲਵਿਖ ਨਾਸਾਂ ਪਿਤਰੀ ਹੋਏ ਉਧਾਰੋ। ਇਸ ਸ਼ਬਦ ਦੇ ਆਧਾਰ ਤੇ ਗੁਰੂ ਅਰਜਨ ਦੇਵ ਜੀ ਦਾ ਜੀਵਨ ਵਚਨ ਹੈ। ਕਹਿੰਦੇ ਨੇ ਕਿ ਜਿਸ ਕਰਤੇ ਪੁਰਖ ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਪਿਤਰਾਂ ਦਾ ਉਧਾਰ ਹੋ ਜਾਂਦਾ। ਤੇ ਜਦੋਂ ਇਹ ਪਵਿੱਤਰ ਬਚਨ ਪੜ੍ਹੇ ਤੇ ਇੱਕ ਗੱਲ ਸਪਸ਼ਟ ਹੋ ਗਈ ਵੀ ਇਹ ਸਿੱਖਾ ਪਿਤਰਾਂ ਦੇ ਭਲੇ ਵਾਸਤੇ ਕਿਤੇ ਬਾਹਮਣ ਨੂੰ ਕਿਸੇ ਹੋਰ ਨੂੰ ਦਾਨ ਕੋ ਨਾ ਕਰਦਾ ਫਿਰੀ, ਪਿਤਰਾਂ ਦੇ ਭਲੇ ਲਈ ਕਿਤੇ ਸ਼ਰਾਧ ਨਾ ਕਰਦਾ ਫਿਰੀ, ਪਿਤਰਾਂ ਦੇ ਭਲੇ ਲਈ ਕਿਤੇ ਤੂੰ ਗਤੀ ਕਰਾਉਣ ਲਈ ਘਰ ਦੁਆਰ ਭੇਵੇ ਨਾ ਤੁਰਿਆ ਫਿਰੀ, ਪਿਤਰਾਂ ਦੇ ਭਲੇ ਵਾਸਤੇ ਕਿਤੇ ਗਿਆ ਵਿੱਚ ਪਿੰਡ ਨਾ ਭਰਦਾ ਫਿਰੀ। ਗੁਰੂ ਅਰਜਨ ਦੇਵ ਕਹਿੰਦੇ ਨੇ ਪਿਤਰਾਂ ਦਾ ਭਲਾ ਵੀ ਹੋ ਸਕਦਾ ਹੈ ਜਿਸ ਜੂਨ ਵਿੱਚ ਹੋਣ, ਪਰ ਸ਼ਰਤ ਹੈ ਕਿ ਜੇ ਤੂੰ ਪਰਮੇਸ਼ਵਰ ਦੇ ਨਾਮ ਵਿੱਚ ਜੁੜ ਜਾ। ਸਾਹਿਬ ਕਹਿੰਦੇ ਨੇ ਜਿਸ ਸਿਮਰਤ ਸਭ ਕਿਲ ਵਿਖ ਨਾਸ ਹੈ, ਸਾਰੇ ਜਿਹਦੇ ਨਾਲ ਕਿਲ ਵਿਖ ਪਾਪ ਦੂਰ ਹੋ ਜਾਂਦੇ ਨੇ, ਪਿਤਰੀ ਹੋਏ ਉਧਾਰੋ। ਇੱਥੇ ਪਿਤਰੀ ਬਹੁ ਵਚਨ ਹੈ, ਤੇਰੇ ਪਿਤਰਾਂ ਦਾ ਉਧਾਰ ਹੋ ਜਾਏਗਾ। ਜਿਸ ਸਿਮਰਤ ਸਭ ਕਿਲ ਵਿਖ ਨਾਸ ਹੈ ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਾਪੋ। ਕਿ ਬੇਟਾ, ਉਸ ਹਰੀ ਨੂੰ ਇੱਕ ਦੋ ਮਿੰਟ ਲਈ ਨਹੀਂ ਜਾਂ ਹਫ਼ਤੇ ਵਿੱਚ ਇੱਕ ਵਾਰੀ ਨਹੀਂ, ਸਦਾ ਲਈ ਉਸ ਹਰੀ ਦੇ ਨਾਮ ਨੂੰ ਜਪੀ ਤੇ ਜਪ ਕੇ ਕਈ ਜਾਂ ਤਾਂ ਅੰਤ ਨਾ ਪਾਲੋ, ਜਿਸ ਮੇਰੇ ਕਰਤੇ ਪੁਰਖ ਵਾਹਿਗੁਰੂ ਦਾ ਅਜੇ ਚੀਕਰਾ ਕਿਸੇ ਅੰਤ ਨਹੀਂ ਪਾਇਆ। ਤਵੱਜੋ ਦੇਣਾ, ਅਗਲਾ ਬਚਨ ਜਿਹੜਾ ਮਾਂ ਨੇ ਕਿਹਾ, ਸਤਿਗੁਰੂ ਨੇ ਇਹਨੂੰ ਬਾਣੀ ਵਿੱਚ ਦਰਜ ਕੀਤਾ। ਹੁਣ ਕਈ ਵਾਰੀ ਕਈ ਸੱਜਣ ਜਦੋਂ ਇਹਦੇ ਅਰਥ ਕਰੀਦੇ ਨੇ ਨਾ, ਸਵਾਲ ਕਰਦੇ ਨੇ ਕਿ ਬਚਨ ਮਾਤਾ ਭਾਨੀ ਦੀ ਦੇਣੇ ਤੇ ਗੁਰੂ ਅਰਜਨ ਦੇਵ ਕਿਵੇਂ ਆਪਾਂ ਅਰਥ ਕਰ ਜਾਂਦੇ ਹਾਂ ਵੀ ਬੀਬੀ ਭਾਨੀ ਨੇ ਬਚਨ ਕਿਹਾ? ਹੋ ਸਕਦਾ ਉਹ ਪਰਛਾਏ ਨਾ ਸ਼ਬਦ ਕਿਆ ਹੋਵੇ? ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਈ ਸ਼ਬਦ ਐਸੇ ਨੇ ਜਿਹੜਾ ਵਾਰਤਾਲਾਪ ਕਿਸੇ ਹੋਰ ਦਾ ਪਰ ਭਗਤਾਂ ਨੇ ਆਪਣੇ ਮੁੱਖ ਤੋਂ ਉਚਾਰਨ ਕੀਤਾ। ਜਿਵੇਂ ਉਦਾਹਰਣ ਦੇ ਤੌਰ ਤੇ ਇੱਕ ਬਚਨ ਆਪਾਂ ਪੜ੍ਹਨੇ ਹਾਂ, ਮੁਸ ਮੁਸ ਰੋਵੇ ਕਬੀਰ ਕੀ ਮਾਈ, ਇਹ ਬਾਲਕ ਕੈਸੇ ਜੀਵੈ ਰਗੁਰਾਈ, ਤੇ ਅਗਲੀਆਂ ਪੰਕਤੀਆਂ ਮਾਂ ਦੀਆਂ ਨੇ। तन्ना गुन्ना सब तजो है कबीर हर का नाम लिख लियो शरीर। एदा मतलब कह मां रही है पर उच्चारण के शब्द भगत कबीर जी करते पे। दूसरी उदाहरण साहब के अमृत बचना विच आप पढ़ने नामदेव जी का बचन, सुल्तान पूछे सुन बेनामा देखो राम तुम्हारे कामा। हुण वो कह सुल्तान रहा है शब्द नामदेव उच्चारण करते पे ने। इसे तरह ये शब्द अल्फाज जा साखी माता बीबी भानी न संबंधित एक अर्ज करदे हां। बीबी भानी ओ भागां वाली स्त्री है जिदा पति गुरु, जिदा पिता गुरु, जिदा पुत्र भी गुरु, जिदा पोतरा भी गुरु, जिदा पड़पोतरा भी गुरु। इन्हीं भागां वाली ओ मां आशीष दिंदी है बेटा जिस सिमरत सब किल विच नासै पितरी होए उधारो, सो हर हर तुम सदी जापो जाता अंत न पारो। पुता माता की आशीष हे मेरे पुत्र मां दी आशीष ही की आशीष निमख न बिसरो तुमको हर हर सदा भजो। जगदीशे बेटा अख चमकन जितना समा निमक दर से जिन्ने समय विच अख चमकी दिए के पुत्र एना समा भी तेन कदी निरंकार भुले ना ते सदा ली जगत दे मालक नु जपी जगदीश दर ते जगत दा मालक। पुता माता की आशीष निमख ना बिसरो तुमको हर हर सदा भजो। जगदीश रहाओ अगे वचन कर दिन सतगुर तुमको होए दयाला संत संग तेरी प्रीत। खे बेटा मेरी आशीष है कि सतगुरु गुरु नानक साहब तेरे ते रहमता करते रहन तेरे ते दयालु रहन ते जदो तेरी प्रीत बनी है प्रीत किते रब तो टुटिया होया दुर्जना नल नहीं, प्रीत किते नशैया नल नहीं, तेरी प्रीत मेरे पुत्र साधता नल नहीं। मेरा गुरु नानक तेरे ते दयालु होवे ते जिदे ते गुरु दयालु हो जाए ओदी प्रीत परमेश्वर दे जपण वाले संत जना नल बांधी। सतगुरु तुमको होए दयाला संत संग तेरी प्रीत, परमेश्वर की बंदगी करने वाले नाल प्रीत बने। ते फिर अगे कहने कापड़ पत परमेश्वर राखी मेरा वाहगुरु मेर करे। इथे कापड़ पत परमेश्वर राखी का अर्थ है कि जिमें कपड़ा दे नाल तन की इज्जत तन का नगेद ढकया जाता है, मेरा परमेश्वर अपने नाम की बख्शिश तेनू देवे कि तेरी पत परमेश्वर दे नाम नाल ढकी जाए। कापड़ पत परमेश्वर राखी ते तेरा भोजन पुत्र की बने भोजन कीर्तन नीत, तू आप कीर्तन का भोजन छके ते जेड़ा तेरे कोल आके बैठे बेटा मां दी आशीष है ओ भी तेरे कोल बैठ के कीर्तन दा भोजन छके। मां दी ए आशीष है भोजन कीर्तन नीत। फिर अगे किन्ने अमृत पीवो सदा चिर जीवो हर सिमरत आनंद अनंता। किन्ने बेटा तू नाम अमृत नु पीवे ते ओ अमृत पीवे जिदे पीन दे नाल कदी आत्मक मौत नहीं, जिदे पीन दे नाल चिरंजीवी हो जाईदा है। अमृत पीवो सदा चिर जीवो हर सिमरत आनंद अनंता। रंग तमाशा इथे रंग तमाशा दर्द बड़ा सोहना है। एक ते रंग तमाशा असी वरतने रंग रलियां नचना कुदना गाना, इथे रंग तमाशा दर ते मेरा वाहगुरु मेर करे तेनू आत्मक आनंद का रंग तुमा। रंग तमाशा पूर्ण आसन तेरे अंदर दी आस पूरी होवे ते जिदे अंदर नाम दी रहमत होवे, जेड़ा भोजन कीर्तन दा खांदा होवे, जिदी पत वाहगुरु ने रखी होवे ते मां कहिंदी कदे ना व्यापे चिंता उस किरदे विच कदी भी चिंता झोरा नहीं जिन्नू दाते ने दाता दे दित्ती। जदों मां दे आसीस दे शब्द पढ़े ते चित कीता कि धन गुरु अर्जुन देव जी दी बाणी विचों कुछ प्रमाण सांझे करां कि सतगुरु की प्रीत नाम नाल किन्नी कु बन गई, मां की आशीष नाल किन्ना कु साईं दे चरणां भी जुड़े। गुरमुखो धन गुरु ग्रंथ साहिब की बाणी विच धन गुरु अर्जुन देव जी की ती रागां विच बाणी अगे अर्ज करनी हजूर ने कृपा की एनी कु नाम नाल प्रीत बन गई। जो मारू दखने कदी पढ़ने हैं ना उहदा पहला शलोक पढ़ियो, कुछ शलोक सांझे करदे हां किन्नी कु प्रीत दे नाम नाल बचन करदे ने दाता। तू एक वारी मेरे नाल बोल तां सही, ਜਿਵੇਂ ਰਵਿਦਾਸ ਜੀ ਨੇ ਕਿਹਾ ਕਿ ਕਾਰ ਕਵਨ ਅਬੋਲ ਇੰਨੀ ਕੁ ਪ੍ਰੀਤ ਬਣੀ, ਕਹਿਣ ਲੱਗੇ ਤੂੰ ਚੋ ਸੱਜਣ ਮਹਿੰਡਿਆ, ਚੋ ਦਾ ਅਰਥ ਬੋਲ, ਖੇ ਮੇਰੇ ਸੱਜਣਾ ਤੂੰ ਇੱਕ ਵਾਰੀ ਆਪਣੀ ਰਚਨਾ ਤੂੰ ਮੇਰੇ ਨਾਲ ਬੋਲ ਤਾਂ ਸਹੀ, ਤੂੰ ਚੋ ਸੱਜਣ ਮਹਿੰਡਿਆ ਦੇਈ ਸੇ ਸੋਤਾ, ਮੈਂ ਆਪਣਾ ਸਿਰ ਉਤਾਰ ਕੇ ਤੇਰੇ ਚਰਨਾਂ ਵਿੱਚ ਭੇਟ ਕਰਦਿਆਂ, ਤੂੰ ਇੱਕ ਵਾਰੀ ਮੇਰੇ ਨਾਲ ਬੋਲ ਤੇ ਸਹੀ। ਮਾਂ ਦੀ ਅਸੀਸ ਨਾਲ ਅੰਦਰੋਂ ਕਿੰਨੀ ਕੁ ਪ੍ਰੀਤ ਹੈ, ਕਹਿਣ ਲੱਗੇ ਤੂੰ ਚੋ ਸੱਜਣ ਮਹਿੰਡਿਆ ਜੇਈ ਸਿੱਧ ਉਤਾਰ, ਕਿਰਪਾ ਕਰ ਨੈਣ ਮਹਿੰਜੇ ਤਰਸ ਦੇ, ਕਦ ਪਸੀ ਦੀਦਾਰ, ਮੇਰੀਆਂ ਦੋਨੋਂ ਅੱਖਾਂ ਸਹਿਕਦੀਆਂ ਪਈਆਂ ਨੇ, ਤਰਸਦੀਆਂ ਪਈਆਂ ਨੇ, ਕਦੀ ਤੇਰੇ ਦਿਰਦਾਰ ਹੋਣਗੇ। ਦੂਸਰਾ ਉਹਨਾਂ ਦਾ ਸਲੋਕ ਦੀ ਪੜ੍ਹਿਓ ਮਾਰੂ ਦੱਖਣੇ ਵਿੱਚੋਂ, ਕਹਿੰਦੇ ਨੇ ਜੇ ਤੂੰ ਮਿੱਤਰ ਅਸਾਡਣਾ ਹਿੱਕ ਹੋਰੀ ਨਾ ਵਿਛੋੜ, ਕਹਿੰਦੇ ਨੇ ਜੇ ਤੂੰ ਵਾਕਈ ਮੇਰਾ ਮਿੱਤਰ ਹੈ ਨਾ, ਤੇ ਮਿੱਤਰ ਕਦੀ ਛੱਡ ਕੇ ਨੀ ਜਾਂਦੇ, ਖੇ ਮੇਰੇ ਕਰਤੇ ਪੁਰਖ, ਜੇ ਤੂੰ ਮੇਰਾ ਮਿੱਤਰ ਹੈ ਤੇ ਮੈਨੂੰ ਇੱਕ ਭੋਰੀ ਜਿਤਨਾ ਵੀ ਸਮਾਂ ਕਦੀ ਆਪਣੇ ਤੋਂ ਵਿਛੋੜੀ ਨਾ। ਪੁੱਛਿਆ ਜੀ ਕਿਉਂ, ਕਹਿਣ ਲੱਗੇ ਜੀਉ ਮਹਿੰਜਾ ਤੋ ਮੋਹਿਆ, ਮੇਰੇ ਅੰਦਰ ਵਾਲੀ ਜਿੰਦ ਨੂੰ ਤੂੰ ਮੋਹ ਕੇ ਲੈ ਗਿਆ, ਛੱਡ ਕੇ ਲੈ ਗਿਆ, ਕਦ ਪੱਸੀ ਜਾਨੀ ਤੋਹੇ, ਪੱਸੀ ਦਾ ਅਰਥ ਵੇਖਾਂ ਜਾਨੀ ਦਾ ਅਰਥ ਪਿਆਰੇ, ਖੇ ਮੇਰੇ ਪਿਆਰੇ ਕਦੋਂ ਉਹ ਭਾਗਾਂ ਵਾਲੀ ਘੜੀ ਆਵੇ, ਮੈਂ ਆਪਣੇ ਪਵਿੱਤਰ ਦੀਦਿਆਂ ਨਾਲ ਤੇਰੇ ਦੀਦਾਰ ਕਰ। ਅਸ ਤੋਂ ਅਗਲਾ ਬਚਨ ਕਦੀ ਪੜ੍ਹੋ, ਕਹਿੰਦੇ ਨੇ ਦੇਖਣ ਕੋ ਮੁਸ਼ਤਾਕ ਮੁਖ ਕਜਿਹਾ ਤੋ ਧਨੀ, ਖੇ ਮੇਰੇ ਕਰਤੇ ਪੁਰਖ ਵਾਹਿਗੁਰੂ, ਮੁਸ਼ਤਾਕ ਦਰ ਤੇ ਉਤਾਵਲਾ ਤਾਂਗ ਵਿੱਚ ਬੈਠਾ। ਪਹਿਲਾਂ ਕਹਿੰਦੇ ਨੇ ਸਿਰ ਤੇਰੇ ਚਰਨਾਂ ਵਿੱਚ ਰੱਖ ਦਿਆ, ਤਾਂ ਇੱਕ ਵਾਰੀ ਬੋਲ ਮੇਰੇ ਨਾਲ। ਦੂਜੀ ਵਾਰੀ ਕਹਿੰਦੇ ਨੇ ਕਿਰਪਾ ਕਰ ਮੇਰੇ ਤੇ ਕਿ ਮੈਨੂੰ ਇੱਕ ਭੋਰੀ ਦਰਸ਼ਨ ਦੇ ਦੇ, ਤੇ ਤੀਜਾ ਬਚਨ ਕਰਦੇ ਨੇ ਦੇਖਣ ਕੋ ਮੁਸ਼ਤਾਕ ਮੁਖ ਕਜਿਹਾ ਤੋ ਧਨੀ, ਕਿਹੋ ਜਿਹਾ ਸੋਹਣਾ ਤੇਰਾ ਮੁਖ ਹੈ। ਕਹਿਣ ਲੱਗੇ ਫਿਰਦਾ ਕੀਤਾ ਹਾਲ, ਮੇਰੀ ਜ਼ਿੰਦਗੀ ਵੱਲ ਝਾਤੀ ਤਾਂ ਮਾਰ। ਕਹਿਣ ਲੱਗੇ ਜਾਂ ਡਿੱਠਮ ਤਾਂ ਧਰਾਪਿਆ, ਮੇਰੇ ਅੰਦਰ ਨੂੰ ਤਾਂ ਟਿਕਾ ਮਿਲਿਆ ਜਦੋਂ ਤੇਰੇ ਦਰਸ਼ਨ ਕੀਤੇ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਾਂ ਦੀ ਅਸੀਸ ਨਾਲ ਉਹਨਾਂ ਇੱਕ ਹੋਰ ਬਚਨ ਕਿਹਾ, ਕਹਿੰਦੇ ਨੇ ਖੇ ਪ੍ਰਭੂ ਤੁਸੀਂ ਮੇਰੇ ਘਰ ਦੇ ਅੰਦਰ ਆਓ। ਜਿਵੇਂ ਪਰਿਵਾਰ ਵਿੱਚ ਇੱਕ ਉਦਾਹਰਣ ਹੀ ਲਈ, ਪਤੀ ਪਰਦੇਸ਼ ਤੋਂ ਵਾਪਸ ਆਉਂਦਾ ਤੇ ਘਰ ਨੂੰ ਸਜਾ ਕੇ ਸੋਹਣੀ ਸੇਜ ਤਿਆਰ ਕੀਤੀ, ਭੋਜਨ ਤਿਆਰ ਕੀਤਾ, ਕਹਿੰਦੇ ਨੇ ਖੇ ਮੇਰੇ ਮਾਲਕਾ ਤੂੰ ਇੱਕ ਵਾਰੀ ਮੇਰੇ ਕਿਰਦੇ ਦੀ ਸੇਜ ਨੂੰ ਆ ਕੇ ਦੇਖ ਤਾਂ ਸਹੀ, ਮੈਂ ਆਪਣੇ ਕਿਰਦੇ ਦੀ ਸੇਜ ਸਜਾਈਏ। ਲੋਕ ਸੇਜ ਤੇ ਵਸਤਰ ਵਿਛਾਉਂਦੇ ਨੇ, ਸਰੀਰ ਵਿੱਚ ਸਭ ਤੋਂ ਕੋਮਲ ਨੈਣਾਂ ਦੀਆਂ ਪੁਤਲੀਆਂ ਨੇ, ਮੈਂ ਆਪਣੀਆਂ ਪੁਤਲੀਆਂ ਨੈਣਾਂ ਦੀਆਂ ਤੇਰੇ ਸੇਜ ਲਈ ਵਿਛਾ ਦਿੱਤੀਆਂ ਨੇ, ਇੱਕ ਵਾਰੀ ਤੂੰ ਮੈਨੂੰ ਵੇਖ ਤਾਂ ਸਹੀ, ਉਹ ਸੁੱਖ ਮਿਲ ਜਾਣਾ ਜਿਹਦੀ ਕੀਮਤ ਦੁਨੀਆਂ ਵਿੱਚ ਕੋਈ ਪਾ ਹੀ ਨਹੀਂ ਸਕਦਾ। ਸਾਹਿਬ ਦੇ ਉੱਤੇ ਅੰਮ੍ਰਿਤ ਬਚਨ ਨੇ, ਕਹਿਣ ਲੱਗੇ ਮੂੰਹ ਥਿਆਓ ਸੇਜ ਮਾਰੂ ਦੱਖਣੀ, ਕਹਿੰਦੇ ਨੇ ਮੈਂ ਤੇਰੇ ਲਈ ਸੇਜ ਸਜਾਈ ਹੈ, ਨੈਣਾ ਤਿਰੀ ਵਿਛਾਵਣਾ, ਖੇ ਪਿਆਰੇ ਮੈਂ ਆਪਣੇ ਨੇਤਰਾਂ ਦੀਆਂ ਪੁਤਲੀਆਂ ਤੇਰੇ ਲਈ ਵਿਛਾ ਦਿੱਤੀਆਂ ਨੇ, ਮੂੰਹ ਥਿਆਓ ਸੇਜ ਨੈਣਾ ਤਿਰੀ ਵਿਛਾਵਣਾ। ਕਹਿਣ ਲੱਗੇ ਜੇ ਦੇਖਾ ਇੱਕ ਵਾਰ, ਜੇ ਇੱਕ ਵਾਰੀ ਮੇਰੇ ਵੱਲ ਦੇਖ ਲੈ, ਸੁੱਖ ਕਿਵਾਂ ਬਾਰੇ ਦੁਨੀਆਂ ਵਿੱਚ ਹਰ ਚੀਜ਼ ਦੀ ਕੀਮਤ ਪੈ ਸਕਦੀ ਏ, ਪਰ ਜਦੋਂ ਤੂੰ ਨਜ਼ਰ ਕਰਦੇ ਤੇਰੀ ਨਜ਼ਰ ਦੀ ਦੁਨੀਆਂ ਵਿੱਚ ਕੀਮਤ ਹੀ ਕੋਈ। ਸਾਹਿਬ ਨੇ ਅੰਮ੍ਰਿਤ ਬਚਨ ਫਿਰ ਕੀਤੇ, ਕਿੰਨੀ ਕੁ ਪ੍ਰੀਤ ਹੈ। ਗੁਰੂ ਅਰਜਨ ਦੇਵ ਜੀ ਦੇ ਕੁਝ ਬਚਨ ਨੇ ਆਪਾਂ ਪੜ੍ਹਦੇ ਹਾਂ, ਓਹਾ ਪ੍ਰੇਮ ਪ੍ਰੀ, ਮਾਂ ਨੇ ਕਿਹਾ, ਕਹਿਣ ਲੱਗੇ ਬੇਟਾ ਤੇਰੀ ਪ੍ਰੀਤ ਬੰਦਗੀ ਸਿਮਰਨ ਤੇ ਸਿਮਰਨ ਕਰਨ ਵਾਲਿਆਂ ਨਾਲ ਪੈ, ਇੰਨੀ ਪ੍ਰੀਤ ਪੈ ਗਈ ਮਾਂ ਦੀ ਅਸੀਸ ਨਾਲ। ਕਹਿੰਦੇ ਨੇ ਓਹਾ ਪ੍ਰੇਮ ਪ੍ਰੀ ਕਣਕ ਮਾਨ ਗਜ ਪੋਤੀਆਂ ਲਾਲ ਮੈਂ ਨਹਾ ਨਹੀਂ, ਰਾਜ ਨ ਭਾਗ ਨਾ ਹੁਕਮ ਨ ਸਾਧਨ ਕਿਚ ਕਿਚ ਨਾ ਚਾਹੀ, ਚਰਨਨ ਸ਼ਰਨਨ ਸੰਤਨ ਬੰਧਨ ਸੁਖੋ ਸੁਖ ਪਾਹੀ। ਕਹਿਣ ਲੱਗੇ ਤੂੰ ਕਿਰਪਾ ਕੀਤੀ ਹੈ ਮੇਰੇ ਦਾਦਿਆ, ਮੇਰੇ ਅੰਦਰ ਰਹਿਮਤ ਕਰ। ਕਹਿਣ ਲੱਗੇ ਕਿ ਮੇਰੇ ਤੇ ਇੰਨੀ ਕੁ ਬਖਸ਼ਿਸ਼ ਕਰ ਦੇ ਕਿ ਦਰਸ਼ਨ ਪਿਆਸੀ ਦਿਨ ਸਰਾਤ, ਚਿਤਮੋ ਅੰਧ ਨੀਤ, ਖੋਲ ਕਪਟ ਗੁਰ ਮੇਲੀਆਂ, ਨਾਨਕ ਹਰ ਸਿੰਘ ਮੀਤ, ਹੁਣ ਤੱਕੋ ਮਾਂ ਦੀ ਅਸੀਸ ਰੰਗ ਲਿਆਈ। ਕਹਿੰਦੇ ਨੇ ਸੁਣ ਯਾਰ ਹਮਾਰੇ ਸੱਜਣ, ਇੱਕ ਕਰੂੰ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ ਫਿਰੋ ਖੋ ਜੰਤੀਆ, ਤਿਸ ਦਸ ਪਿਆਰੇ ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀਜੈ, ਨੈਣ ਹਮਾਰੇ ਪ੍ਰੈ ਰੰਗ ਰੰਗਾਰੇ, ਇੱਕ ਤਿਲਕੀ ਨਾ ਤੀਰੀ ਜੈ, ਪ੍ਰਭ ਸਿਉ ਮਨ ਲੀਨਾ ਜਿਉ ਜਨ ਮੀਨਾ, ਚਾਤ੍ਰਿਕ ਜਿਵੇਂ ਕਸੰਤੀਆ, ਜਨ ਨਾਨਕ ਗੁਰ ਪੂਰਾ ਪਾਇਆ ਸਗਲੀ, ਤਿਖਾ ਬਜੰਤੀ ਹੁਣ ਤੱਕ ਉਹ ਸੰਤ ਸੰਗ ਤੇਰੀ ਪ੍ਰੀਤ। ਕਹਿਣ ਲੱਗੇ ਯਾਰ ਵੇ ਪ੍ਰੈ ਹੱਬੇ ਸਖੀਆਂ, ਮੂੰਹ ਕਈ ਨਾ ਡਿਵੀਆਂ। ਫਿਰ ਮੇਰੇ ਸਾਈਆਂ ਤੇਰੇ ਡਰ ਤੇ ਮੇਰੇ ਤੋਂ ਵੱਧ ਤੇਰੀ ਬੰਦਗੀ ਕਰਨ ਵਾਲੇ ਗੁਰਮੁਖ ਪਿਆਰੇ ਨੇ। ਮੈਂ ਪਹਿਲਾਂ ਹੀ ਕਹਿ ਦੇਣਾ ਵਾ ਕਿ ਮੈਂ ਉਹਨਾਂ ਵਿੱਚੋਂ ਕਿਸੇ ਵਰਗਾ ਵੀ ਨਹੀਂ। ਉੱਥੇ ਦੱਸਿਆ ਬੰਦਗੀ ਵਿੱਚ ਗੁੜੁੰਦ ਨਹੀਂ। ਯਾਰ ਵੇ ਪਰੇ ਅੱਗੇ ਅੱਬੇ ਸਕੀਆਂ ਮੂੰਹ ਕਈ ਨਾ ਯਹੀਆਂ। ਕਹਿਣ ਲੱਗੇ ਯਾਰ ਵੇ ਇੱਕ ਨੂੰ ਇੱਕ ਚਾੜਿਆ ਹੂੰ ਕਿਸ ਚਈਆਂ, ਇੱਕ ਨੂੰ ਇੱਕ ਚਾੜੇ ਅਣਖ ਪਿਆਰੇ ਵਿੱਚ ਕਰਦੇ ਭੋਗ ਬਿਲਾਸਾ, ਤਿੰਨਾ ਦੇਖ ਮਨ ਚਾਓ ਉਠੰਦਾ ਕਦ ਪਾਈ ਗੁਣ ਤਾਸਾ, ਜਿੰਨੀ ਮਹਿਤਾ ਲਾਲ ਰਿਝਾਇਆ ਹੁਣ ਤਿਸ ਆਗੈ ਮਨ ਡਈਆ। ਨਾਨਕ ਕਹਿ ਸੁਣ ਬਿਨੋ ਸੁਹਾਗਣ ਨੂੰ ਦੱਸ ਦਿਖਾ ਤੇ ਕਹੀਆ। ਜੇ ਪ੍ਰੇਮ ਚ ਭਿਜੇ ਨੇ ਇੰਨੀ ਪ੍ਰੀਤ ਪੈ ਗਈ। ਕਹਿਣ ਲੱਗੇ ਹੇ ਪ੍ਰਭੂ ਜੀ ਇੱਕ ਘੜੀ ਦਿਸ ਮੋਕੋ ਬਹੁਤ ਦਿਹਾੜੇ। ਕਿਉਂ ਨੇ ਮਾਂ ਜੀ ਕਿਹਾ ਸੀ ਨਿਮਕ ਜਿਤਨਾ ਸਮਾਂ ਤੈਨੂੰ ਸਾਈ ਭੁੱਲੇ ਨਾ ਤੇ ਬਾਕੀ ਅਸੀਸ ਫਲੀ ਪੁੱਤ ਹੋਈ। ਇੱਕ ਘੜੀ ਦਿਨ ਸਮੋਕੋ ਬਹੁਤ ਦਿਹਾੜੇ, ਮਨ ਨਾ ਰਹੇ ਕੈਸੇ ਮਿਲੋ ਪਿਆਰੇ। ਇੱਕ ਪਲ ਦਿਨ ਸਮੋਕੋ ਕਬਲੋ ਨਾ ਦਿਹਾਵੇ, ਦਰਸ਼ਨ ਕੀ ਮਨ ਆਸ ਕਨੇਰੀ। ਕੋਈ ਐਸਾ ਸੰਤ ਸੰਤ ਸੰਗ ਤੇਰੀ ਪ੍ਰੀਤ ਬੇਟਾ, ਕੋਈ ਐਸਾ ਸੰਤ ਮੋਕੋ ਤਰੇ ਮਿਲਾਵੇ। ਮਾਂ ਦੀ ਅਸੀਸ ਤੱਕਿਓ। ਮੈਂ ਸੋਚਣਾ ਹਰ ਮਾਂ ਇਸ ਸ਼ਬਦ ਨੂੰ ਜ਼ਬਾਨੀ ਕੰਠ ਕਰ ਲੈ ਤੇ ਗੁਰੂ ਕਿਰਪਾ ਕਰੇ ਕਿਤੇ ਬੱਚੇ ਨੂੰ ਅਸੀਸ ਦੇਣ ਲੱਗਿਆ ਸ਼ਬਦ ਪੜ੍ਹੇ ਕਿਹੜਾ ਪੱਖ ਹੈ ਜਿਹੜਾ ਇਹਦੇ ਵਿੱਚ ਨਹੀਂ ਆਇਆ। ਅਸੀਂ ਕਹਿੰਦੇ ਹਾਂ ਬੱਚੇ ਬਾਹਰ ਜਾ ਕੇ ਖਾਂਦੇ ਪੀਂਦੇ ਨੇ ਦੁਨਿਆਵੀ ਚੀਜ਼ਾਂ ਕੁਝ ਐਸੀਆਂ ਜਿਹੜੀਆਂ ਨਖਿੱਤ ਨੇ। ਮਾਂ ਨੇ ਕਿਹਾ ਪੁੱਤਰ ਤੇਰਾ ਕੀਰਤਨ ਭੋਜਨ ਹੋ ਜਾਏ। ਅਸੀਂ ਕਹਿੰਦੇ ਹਾਂ ਬੱਚੇ ਉਹ ਵਸਤਰ ਪਾਉਂਦੇ ਨੇ ਜਿਹੜੇ ਸਾਡੀ ਸਿੱਖੀ ਦੇ ਸਾਡੇ ਸੱਭਿਆਚਾਰ ਦੇ ਅਨੁਸਾਰ ਨਹੀਂ। ਮਾਂ ਨੇ ਕਿਹਾ ਰੱਬ ਮਿਹਰ ਕਰੇ ਤੈਨੂੰ ਪੱਤ ਢੱਕਣ ਵਾਸਤੇ ਤੈਨੂੰ ਨਾਮ ਦਾ ਹੀ ਵਸਤਰ ਮਿਲ ਜਾਏ। ਹੁਣ ਅਗਲਾ ਬਚਨ ਕਦੀ ਪੜ੍ਹੇ। ਕਹਿਣ ਲੱਗੇ ਸਤਿਗੁਰੂ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਦ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ, ਅੰਮ੍ਰਿਤ ਪੀਵੋ। ਕਿੰਨੀਆਂ ਭਾਗਾਂ ਵਾਲੀ ਮਾਂ ਜਿਹੜੀ ਕਹਿੰਦੀ ਬੇਟਾ ਤੂੰ ਅੰਮ੍ਰਿਤ ਪੀਵੀ, ਪਰ ਅੱਜ ਤਾਂ ਮਾਂ ਖੁਦ ਅੰਮ੍ਰਿਤ ਤੋਂ ਕੰਨੀ ਕਤਰਾਂਦੀ ਪਈ ਹੈ, ਪੁੱਤਰ ਨੇ ਕਿੱਥੋਂ ਅੰਮ੍ਰਿਤ ਦੀ ਦਾਤ ਲੈ ਲੈਣੀ। ਗੁਰਮੁਖੋ ਕਦੀ ਤੱਕਿਓ, ਜਦੋਂ ਸਿੱਖ ਇਤਿਹਾਸ ਨੂੰ ਪੜ੍ਹੀਏ ਤੇ ਮਾਵਾਂ ਦੇ ਇਤਿਹਾਸ ਖਾਸ ਕਰਕੇ ਵਾਹ ਮਾਵਾਂ ਉਹਨਾਂ ਦਾ ਜੀਵਨ ਤੱਕੋ। ਸਭ ਤੋਂ ਵੱਧ ਬੰਦਾ ਹਰ ਜ਼ਿੰਦਗੀ ਵਿੱਚ ਹਰ ਮਨੁੱਖ ਜਿਹੜਾ ਸਭ ਤੋਂ ਜ਼ਿਆਦਾ ਪਾਪੜ ਵੇਲਦਾ ਆਪਣੀ ਸੰਤਾਨ ਲਈ, ਮੇਰੇ ਬੱਚੇ ਸੁਖੀ ਹੋ ਜਾਣ। ਪਰ ਕਦੀ ਤੱਕੋ ਖਾਂ ਲਾਹੌਰ ਦੀ ਉਹ ਧਰਤੀ ਤੇ ਮੀਰ ਮੰਨੂ ਦੀ ਜੇਲ, ਬੱਚੇ ਛੋਟੇ ਛੋਟੇ ਦੁੱਧ ਚੁੰਘਦੇ, ਉੱਪਰ ਸੱਟ ਕੇ ਥੱਲੇ ਨੇਜਿਆਂ ਵਿੱਚ ਟੰਗ ਦਿੱਤੇ, ਪਰੋ ਦਿੱਤੇ ਗਲਾਂ ਦੇ ਹਾਰ, ਬੱਚਿਆਂ ਦੇ ਟੁਕੜੇ ਬਣਾ ਕੇ ਹਾਰ ਤੇ ਉਹਨਾਂ ਦੇ ਗਲਾਂ ਵਿੱਚ ਪਾਏ, ਆਂਦਰਾਂ ਬੱਚਿਆਂ ਦੀਆਂ ਮਾਵਾਂ ਦੇ ਗਲਾਂ ਵਿੱਚ ਪਾਈਆਂ ਤੇ ਉਸ ਦਿਨ ਵੀ ਮਾਵਾਂ ਦੇ ਮੁੱਖ ਵਿੱਚੋਂ ਇੱਕ ਬਚਨ ਨਿਕਲਿਆ ਸੀ, ਹੇ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਤੁਸੀਂ ਸੰਤਾਨ ਬਖਸ਼ੀ ਸੀ, ਤੇਰੀ ਕਿਰਪਾ ਨਾਲ ਜਿੰਨੇ ਕੁ ਦਿਨ ਸਾਂਭੇ ਨੇ ਤੇਰੀ ਦਾਤ ਨੂੰ ਸਾਂਭਦਿਆਂ ਹੋਈਆਂ ਭੁੱਲਾਂ ਬਖਸ਼ ਦਈ। ਅੱਜ ਤੇਰੀ ਕਿਰਪਾ ਨਾਲ ਸੁੱਖ ਦਾ ਦਿਨ ਲੰਘੇ, ਰਾਤ ਆਈ ਏ, ਚਾਰ ਪੈਰ ਸੁੱਖ ਦੀ ਬਤੀਤ ਕਰੀ। ਕਿਉਂ ਜੀ ਮਾਂ ਹੋਵੇਗੀ ਕਿ ਜਿਹੜਾ ਪੁੱਤਰ ਦੀ ਕਲੇਜਾ ਵੀ ਪੁੱਤਰ ਦੇ ਟੁਕੜੇ ਵੀ ਗਲੇ ਵਿੱਚ ਪਾ ਕੇ ਕਹਿੰਦੀ ਸੁੱਖ ਦੀ ਰਾਤ। ਆਖਰ ਇਹ ਉਹ ਮਾਵਾਂ ਸਨ ਜਿਨ੍ਹਾਂ ਨੇ ਬੀਬੀ ਭਾਨੀ ਤੋਂ ਅਸੀਸ ਦੇ ਸ਼ਬਦ ਸਿੱਖੇ ਸਨ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਦ ਅਨੰਤਾਂ, ਰੰਗ ਤਮਾਸ਼ਾ ਪੂਰਨ ਆਸਾ, ਕਦੇ ਨਾ ਵਿਆਪੈ ਚਿੰਤਾ। ਹੁਣ ਤੱਕੋ ਅੱਗੇ ਮਾਂ ਪੁੱਤਰ ਨੂੰ ਗੁਣ ਤੇ ਔਗੁਣਾਂ ਦੀ ਦੋਨਾਂ ਦੀ ਜਾਣਕਾਰੀ ਦਿੰਦੀ। ਬੜੀ ਵਾਰੀ ਸੀ ਪੜ੍ਹੇ, ਕਹਿੰਦੇ ਬੇਟਾ ਭਵਰ ਤੁਮਾਰਾ ਇਹ ਮਨ ਹੋਵੋ, ਖੇ ਮੇਰੇ ਬੱਚੇ ਧੰਨ ਗੁਰੂ ਅਰਜਨ ਦੇਵ ਕਹਿੰਦੇ ਤੇਰਾ ਮਨ ਭਵਰਾ ਬਣ ਜਾਏ, ਹਰ ਚਰਨਾ ਹੋਵੋ ਕੌਲਾ, ਮੇਰੇ ਵਾਹਿਗੁਰੂ ਜੀ ਦੇ ਚਰਨ ਜਿਹੜੇ ਨੇ ਕਮਲ ਦਾ ਫੁੱਲ ਬਣ ਜਾਣ, ਤੇ ਪਰਮੇਸ਼ਵਰ ਦੇ ਕਮਲ ਦਾ ਫੁੱਲ ਨਾਮ ਹੋਵੇ ਤੇ ਤੇਰਾ ਮਨ ਭਵਰਾ ਬਣ ਜਾਏ। ਤੇ ਜਦੋਂ ਇਹ ਬਚਨ ਆਇਆ ਤੇ ਧੰਨ ਗੁਰੂ ਨਾਨਕ ਸਾਹਿਬ ਦਾ ਮਾਰੂ ਰਾਗ ਵਿੱਚ ਇੱਕ ਸ਼ਬਦ ਚੇਤੇ ਆ ਗਿਆ। ਮਾਂ ਸਿਆਣੀ ਕਹਿੰਦੀ ਬੇਟਾ ਦੇ ਕਮਲ ਦੇ ਫੁੱਲ ਦੇ ਕੋਲ ਚਿੱਕੜ ਵੀ ਏ, ਕਮਲ ਦੇ ਫੁੱਲ ਦੇ ਕੋਲ ਜਾਲਾ ਵੀ ਏ, ਪਰ ਮੈਂ ਚਾਹੁੰਦੀ ਹਾਂ ਕਿ ਤੇਰਾ ਮਨ ਗੁਣ ਗ੍ਰਾਹਕ ਬਣ ਕੇ ਕੇਵਲ ਭਵਰਾ ਬਣ ਕੇ ਮਹਿਕ ਲੈ। ਰੱਬ ਇਹ ਦਿਨ ਨਾ ਦਿਖਾਏ ਕਿ ਕਿਸੇ ਮਨ ਡੱਡੂ ਬਣ ਕੇ ਕਮਲ ਦੀਆਂ ਜੜਾਂ ਵਿੱਚ ਰਹਿ ਕੇ ਕੇਵਲ ਜਾਲਾ ਖਾਈ ਲੈ। ਜਦੋਂ ਸਾਹਿਬ ਦੇ ਇਹ ਬਚਨ ਪੜ੍ਹੇ, ਮਾਂ ਪੁੱਤਰ ਨੂੰ ਗੁਣ ਤੇ ਔਗਣ ਦੀ ਪਹਿਚਾਣ ਕਰਾਉਂਦੀ ਏ, ਕਹਿਣ ਲੱਗੀ ਭਵਰ ਤੁਮਾਰਾ ਇਹ ਮਨ ਹੋਵੋ। ਤੇ ਮਾਰੂ ਰਾਗ ਵਿੱਚ ਮੇਰੇ ਗੁਰੂ ਨਾਨਕ ਸਾਹਿਬ ਦਾ ਸ਼ਬਦ ਪੜ੍ਹੀਓ, ਤੇ ਉਹ ਸ਼ਬਦ ਪ੍ਰਬੰਧਕ ਵੀਰਾਂ ਲਈ, ਪ੍ਰਚਾਰਕ ਵੀਰਾਂ ਲਈ, ਕੀਰਤਨੀਏ ਵੀਰਾਂ ਲਈ, ਪਾਠੀ ਵੀਰਾਂ ਲਈ, ਉਸ ਸ਼ਬਦ ਨੂੰ ਕਿਤੇ ਆਪਾਂ ਜ਼ਿੰਦਗੀ ਵਿੱਚ ਕਮਾ ਲਈਏ ਤੇ ਜਿਤਨੇ ਆਪਾਂ ਗੁਰੂ ਜੀ ਦੇ ਨੇੜੇ ਹੋ ਕੇ ਦਾਅਵਾ ਕਰਨੇ ਆ, ਮੇਰਾ ਖਿਆਲ ਉਹ ਸ਼ਬਦ ਜੇ ਕਿਤੇ ਜ਼ਿੰਦਗੀ ਵਿੱਚ ਢਾਲ ਲਈਏ ਤੇ ਬੰਦਾ ਦੂਜੇ ਦੇ ਔਗਣ ਨਾ ਟੱਕੇ। ਸਾਹਿਬ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਆ, ਬਿਮਲ ਮਿਝਾਰ ਬਸ ਨਿਰਮਲ ਜਲ ਪਦਮਨ ਜਾਵਲ ਰੇ, ਪਦਮਨ ਜਾਵਲ ਜਲ ਸੰਗਤ ਸੰਗ ਦੋਖ ਨਹੀਂ ਰੇ। ਦਾਦਰ ਦਾਦਰ ਤੂੰ ਕਬੈ ਨਾ ਜਾਣ ਸਰੇ, ਭਗਤ ਸਬਾਲ ਬਸ ਨਿਰਮਲ ਜਲ ਅੰਮ੍ਰਿਤ ਨਾ ਲਖਸ ਲੇ, ਬਸ ਜਲ ਨਿਤ ਨਾ ਬਸਤ ਅਲੀਅਲ ਮੇਰ ਚਚਾ ਗੁਣ ਰੇ, ਚੰਦ ਕੁਮਦਨੀ ਦੂਰੋ ਨਿਵਸਤ ਅਨਪੋ ਕਾਰਨ ਰੇ, ਅੰਮ੍ਰਿਤ ਖੰਡ ਦੂਧ ਮਤ ਸੰਚਸ ਤੂੰ ਬਨ ਚਾਤੁਰ ਰੇ, ਆਪਣਾ ਆਪ ਤੂੰ ਕਬੈ ਨਾ ਛੋਡੈ ਪਿਸ਼ਨ ਪ੍ਰੀਤ ਜਿਉਂ ਰੇ। ਹੁਣ ਇਹਦੇ ਅਰਥ ਕਦੀ ਕਰਕੇ ਦੇਖਿਓ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਉਹਨਾਂ ਨੇ ਹਰ ਧਰਮ ਦੇ ਅਵਲੰਬੀ ਨੂੰ, ਚਾਹੇ ਪੁਜਾਰੀ ਸੀ, ਚਾਹੇ ਉਹ ਮੌਲਵੀ ਸੀ, ਚਾਹੇ ਉਹ ਜੋਗੀ ਸੀ, ਚਾਹੇ ਜੈਨੀ ਸੀ, ਬੋਧੀ ਸੀ, ਚਾਹੇ ਪਾਰਸੀ ਸੀ, ਤੇ ਚਾਹੇ ਗੁਰੂ ਕਾ ਸਿੱਖ ਸੀ, ਕਹਿਣ ਲੱਗੇ ਦੇਖ ਸਰੋਵਰ ਨਿਰਮਲ ਪਾਣੀ ਨਾਲ ਭਰਿਆ। ਇਸੇ ਥਾਂ ਤੋਂ ਆ ਕੇ ਕਈ ਨਾਮ ਦੀ ਮਕਰੰਦ ਲੈ ਕੇ ਚਲੇ ਜਾਂਦੇ ਨੇ ਖੇਤ ਇਸ ਚੀਜ਼ ਦਾ, ਕਈ ਗੁਰੂ ਘਰ ਆ ਕੇ ਵੀ ਕੇਵਲ ਜਾਲਾ ਹੀ ਇਕੱਠਾ ਕਰਨ ਤੱਕ ਸੀਮਤ ਰਹਿੰਦੇ। ਹੁਣ ਬਾਬੇ ਨਾਨਕ ਦੇ ਇਸ ਬਚਨ ਨੂੰ ਕੁਛ ਉਠਾਏਗਾ ਤੇ ਸਤਿਗੁਰੂ ਨੂੰ ਭੈ ਕਾਹਦਾ? ਉਹ ਤਾਂ ਭਾਈ ਗੁਰਦਾਸ ਨੇ ਸ਼ਬਦ ਵਰਤਿਆ ਬੇਪਰਵਾਹ ਹੈ, ਤੇ ਚੇਤੇ ਰੱਖੋ ਲਾਪਰਵਾਹ ਨਹੀਂ। ਬੇਪਰਵਾਹ ਤੇ ਲਾਪਰਵਾਹ ਵਿੱਚ ਬੜਾ ਫਰਕ। ਜੇ ਲਾਪਰਵਾਹ ਆਪਣੀ ਜ਼ਿੰਦਗੀ ਦੇ ਅਸੂਲਾਂ ਤੋਂ ਡਿੱਗ ਜਾਂਦਾ ਹੈ ਤੇ ਬੇਪਰਵਾਹ ਜ਼ਿੰਦਗੀ ਨਾਮ ਦੀ ਜਿੰਦਿਆਂ ਕਿਸੇ ਦੇ ਭੈ ਨੂੰ ਕਬੂਲ ਹੀ ਨਹੀਂ ਕਰਦਾ। ਹਜ਼ੂਰ ਕਹਿੰਦੇ ਨੇ ਬਿਮਲ, ਇੱਕ ਇੱਕ ਅੱਖਰ ਦੇ ਅਰਥ ਨੇ। ਬਿਮਲ ਦਾ ਅਰਥ ਹੈ ਮਲ ਤੋਂ ਰਹਿਤ। ਬਿਮਲ ਮਜਾਰ ਬਸਸ ਨਿਰਮਲ ਜਲ ਪਦਮਲ ਜਾਵਲ ਰੇ, ਬਿਮਲ ਮਜਾਰ ਦੱਸਦੇ ਮੈਲ ਤੋਂ ਰਹਿਤ ਪਾਣੀ ਦੇ ਅੰਦਰ ਦੋ ਚੀਜ਼ਾਂ ਨੇ, ਪਦਮਲ ਤੇ ਜਾਵਲ। ਪਦਮ ਦਾ ਅੱਖਰੀ ਅਰਥ ਕਮਲ ਦਾ ਫੁੱਲ ਹੁੰਦਾ, ਇੱਥੇ ਪਦਮਲ ਦਾ ਅਰਥ ਕਮਲ ਦਾ ਫੁੱਲ ਤੇ ਜਾਵਲ ਦਾ ਅਰਥ ਹੈ ਜਾਲਾ। ਕਹਿੰਦੇ ਨੇ ਉਹ ਧਰਮ ਕਮਾਉਣ ਵਾਲਿਆ ਕਦੀ ਸਰੋਵਰ ਵੱਲ ਝਾਤੀ ਮਾਰੀ ਆ? ਬਿਮਲ ਮਝਾਰ ਬਸਸ ਨਿਰਮਲ ਜਲ ਪਦਮਲ ਜਾਵਲ ਵੇ, ਖੇ ਡੂ ਬਿਰਤੀ ਵਾਲਿਆ, ਸਰੋਵਰ ਵਿੱਚ ਨਿਰਮਲ ਪਾਣੀ ਵੀ ਏ, ਜਾਲਾ ਵੀ ਏ, ਕਮਲ ਦਾ ਫੁੱਲ ਵੀ ਏ ਤੇ ਚਿੱਕੜ ਵੀ ਏ। ਕਹਿਣ ਲੱਗੇ ਬਿਮਲ ਮਝਾਰ ਬਸਸ ਨਿਰਮਲ ਜਲ ਪਦਮਲ ਜਾਵਲ ਰੇ, ਪਦਮਲ ਜਾਵਲ ਜਲ ਰਸ ਸੰਗਤ। ਪਦਮਲ ਜਾਵਲ ਦਾ ਅਰਥ ਹੈ ਕਿ ਕਮਲ ਦਾ ਫੁੱਲ ਜਾਲੇ ਤੇ ਪਾਣੀ ਦੀ ਸੰਗਤ ਕਰਕੇ ਵੀ ਕਹਿੰਦਾ ਹੈ ਕਿ ਰਹਿਣਾ ਮੈਂ ਤੁਹਾਡੇ ਵਿੱਚ ਹੀ ਏ, ਤੇ ਚੇਤੇ ਰੱਖਿਓ ਤੁਹਾਡੇ ਵਿੱਚ ਰਹਿ ਕੇ ਵੀ ਮੈਂ ਆਪਣੀ ਜ਼ਿੰਦਗੀ ਨੂੰ ਦਾਅ ਵੀ ਲੱਗਣ ਦੇਣਾ। ਸਾਹਿਬ ਕਿੰਨੇ ਕੋਲ ਜਿਹਾ ਧਰਮ ਕਮਾ ਖਾਂ ਸਵਾਦ ਆ ਜਾਏ। ਪਦਮਲ ਜਾਵਲ ਜਲ ਰਸ ਸੰਗਤ, ਸੰਗ ਦੋਖ ਨਾ ਹੀ ਰਹੇ। ਉਹ ਸਾਹਿਬ ਕਹਿੰਦੇ ਨੇ ਨੇੜੇ ਰਹਿ ਕੇ ਵੀ ਕਮਲ ਦੇ ਫੁੱਲ ਨੂੰ ਨਾ ਚਿੱਕੜ ਕੁਝ ਕਹਿ ਸਕਦਾ, ਨਾ ਜਾਲਾ ਕੁਝ ਕਹਿ ਸਕਦਾ। ਰਹਾਓ ਦੇ ਬਚਨ ਨੇ, ਕਹਿਣ ਲੱਗੇ ਪਿਆਰੇ ਦਾਦਰ, ਉਹ ਡੱਡੂ ਤੂੰ ਕਬੈ ਨਾ ਜਾਣ ਸਰੇ, ਕਦੀ ਤੈਨੂੰ ਇਸ ਗੱਲ ਦੀ ਸੂਝ ਨੀ ਪਈ, ਭਗਤ ਸਬਾਲ ਬਸਸ ਨਿਰਮਲ ਜਲ, ਨਿਰਮਲ ਜਲ ਦਰ ਤੇ ਸਰੋਵਰ ਵਿੱਚ ਰਹਿਣਾ, ਰਹਿਣਾ ਸੰਗਤ ਵਿੱਚ, ਰਹਿਣਾ ਗੁਰੂ ਕਿਹਦੇ ਕੋਲ, ਰਹਿਣਾ ਮੰਦਰ ਵਿੱਚ, ਰਹਿਣਾ ਮਸੀਤ ਵਿੱਚ, ਹੈ ਇਹ ਨਿਰਮਲ ਸਰੋਵਰ। ਪਰ ਦੁੱਖ ਇਸ ਚੀਜ਼ ਦਾ ਹੈ ਕਿ ਇਹਦੇ ਵਿੱਚ ਰਹਿ ਕੇ ਵੀ ਕੇਵਲ ਵਕਾਰਾਂ ਤੇ ਔਗਣਾਂ ਦਾ ਜਾਲਾ ਖਾਈ ਜਾਂਦਾ। ਦਾਦਰ ਤੂੰ ਕਦੇ ਨਾ ਜਾਣ ਸਰੇ, ਡੱਡੂ ਤੂੰ ਕਦੀ ਸਮਝਿਆ ਨਹੀਂ, ਭਗਤ ਸਬਾਲ ਪਖਸ ਦਰ ਤੇ ਖਾਣਾ, ਸਬਾਲ ਦਰ ਤੇ ਜਾਲਾ, ਭਗਤ ਸਬਾਲ ਬਸਸ ਨਿਰਮਲ ਜਲ। ਕਹਿਣ ਲੱਗੇ ਪਿਆਰੇ ਕਿ ਤੂੰ ਉਸ ਅੰਮ੍ਰਿਤ ਨੂੰ ਜਾਣਿਆ ਨਹੀਂ। ਸਾਹਿਬ ਨੇ ਫਿਰ ਅਗਲਾ ਬਚਨ ਕੀਤਾ ਹੈ, ਕਹਿੰਦੇ ਨੇ ਬਸਤ ਜਲ ਨਿਤ ਨਾ ਬਸਤ ਅਲੀਅਲ, ਅਲੀਅਲ ਦਾ ਅਰਥ ਹੁੰਦਾ ਭਵਰਾ। ਕਹਿੰਦੇ ਨੇ ਡੱਡੂ ਤੂੰ ਰੋਜ਼ ਪਾਣੀ ਵਿੱਚ ਰਹਿੰਦਾ ਹੈ, ਪਰ ਕਦੀ ਭਵਰੇ ਵੱਲ ਤੱਕੇ ਪਾਣੀ ਵਿੱਚ ਰਹਿੰਦੇ? ਹਜ਼ੂਰ ਕਹਿੰਦੇ ਨੇ ਨਹੀਂ, ਭਵਰਾ ਕਦੀ ਪਾਣੀ ਵਿੱਚ ਨਹੀਂ ਰਹਿੰਦਾ, ਉਹ ਸਵੇਰੇ ਜਾਂ ਸ਼ਾਮ ਦੂਰੋਂ ਚੱਲ ਕੇ ਆਉਂਦਾ ਹੈ। ਤੇ ਕਹਿਣ ਲੱਗੇ ਤੂੰ ਪਾਣੀ ਵਿੱਚ ਰਹਿ ਕੇ ਕਮਲ ਦੇ ਜੜਾਂ ਕੋਲ ਜਾਲੇ ਤੇ ਚਿੱਕੜ ਦਾ ਸੰਬੰਧ ਬਣਾਈ ਬੈਠਾ ਹੈ, ਪਰ ਭਵਰੇ ਵੱਲ ਝਾਤੀ ਮਾਰ, ਦੂਰੋਂ ਆਉਂਦਾ, ਆਉਂਦਿਆਂ ਤਾਰ ਕਮਲ ਦੀ ਟੀਸੀ ਤੇ ਬਹਿੰਦਾ ਤੇ ਉਹਦੀ ਟੀਸੀ ਤੇ ਬਹਿ ਕੇ ਮਕਰੰਦ ਨੂੰ ਚੂਸ ਕੇ ਆਪਣੇ ਰਸਤੇ ਚਲਾ ਜਾਂਦਾ। ਬਸ ਜਲ ਨਿਤ ਨਾ ਬਸ ਅਲੀਅਲ, ਮੇਰ ਚਚਾ ਗੁਣ ਰੇ, ਮੇਰ ਦਾ ਅਰਥ ਸਿਖਰ, ਚਚਾ ਦਾ ਅਰਥ ਚੂਸਣਾ। ਕਹਿਣ ਲੱਗੇ ਭਵਰਾ ਕੇਵਲ ਗੁਣਾਂ ਦੀ ਸੁਗੰਧੀ ਨੂੰ ਚੂਸਦਾ ਪਿਆ, ਮੇਰ ਚਚਾ ਗੁਣ ਰੇ। ਸਾਹਿਬ ਕਹਿਣ ਲੱਗੇ ਚੰਦ ਕੁਮਦਨੀ ਦੂਰੋ ਨਿਵਸਤ ਅਨਭਵ ਕਾਰਨ ਨੇ, ਕਹਿੰਦੇ ਨੇ ਅੰਦਰ ਦੀ ਪ੍ਰੀਤ ਨਹੀਂ। ਉਹ ਡੱਡੂ ਆਪਣੇ ਕੋਲ ਉੱਗੀ ਹੋਈ ਤੂੰ ਕਦੀ ਕੁਮਦਨੀ ਵੱਲ ਤੱਕ ਕਮਲ ਦਾ ਫੁੱਲ ਪਾਣੀ ਨੂੰ ਵੇਖ ਕੇ ਖਿੜਦਾ ਤੇ ਕੰਮੀ ਜਿਹੜੀ ਹੈ ਉਹ ਚੰਦਰਮਾ ਨੂੰ ਦੇਖ ਕੇ ਖਿੜਦੀ। ਕਹਿੰਦੇ ਨੇ ਦੇਖ ਚੰਦਰਮਾ ਕਿੰਨੀ ਦੂਰ ਏ ਪਰ ਅੰਦਰ ਦੇ ਅਨੁਭਵ ਦੀ ਇੰਨੀ ਭੁੱਖੇ ਚੇ ਕਿ ਚੰਦਰਮਾ ਚੜ੍ਹਦੇ ਸਾਰ ਉਹ ਪੂਰਨ ਖਿੜਾਓ ਵਿੱਚ ਆ ਜਾਂਦੀ। ਸਾਹਿਬ ਕਹਿਣ ਲੱਗੇ ਅਨੁਭਵ ਕਾਰਨ ਦੇ ਅੰਮ੍ਰਿਤ ਦੁੱਧ, ਕਹਿੰਦੇ ਨੇ ਅੰਮ੍ਰਿਤ ਵਰਗਾ ਦੁੱਧ ਹੈ ਉਹਦੇ ਵਿੱਚ ਸ਼ਹਿਦ ਤੇ ਖੰਡ ਵਰਗੀ ਮਿਸਾਨ ਮਿਠਾਸ ਹੈ। ਸਾਹਿਬ ਕਹਿੰਦੇ ਨੇ ਪਰ ਦੇਖੀ ਅੰਮ੍ਰਿਤ ਦੁੱਧ ਉਹਦੇ ਦੁੱਧ ਅੰਦਰ ਖੰਡ ਤੇ ਸ਼ਹਿਦ, ਪਰ ਤੇਰੀ ਬਿਰਤੀ ਕੀ ਪਿਸ਼ਨ ਪ੍ਰੀਤ ਜਿਉਂ ਰਹੇ ਪਰ ਦੇਖ ਉਹ ਦੁੱਧ ਅੰਮ੍ਰਿਤ ਵਰਗਾ ਹੈ। ਤੂੰ ਦੁੱਧ ਦੇ ਨੇੜੇ ਰਹਿ ਕੇ ਚਿੱਕ ਚਿੱਚੜ ਬਣ ਕੇ ਕੇਵਲ ਖੂਨ ਨੂੰ ਪੀ ਜਾਣਾ, ਰੱਬ ਤੈਨੂੰ ਸੂਝ ਬਖਸ਼ੇ ਇਸ ਖੂਨ ਤੋਂ ਅੱਗੇ ਲੰਘ ਕੇ ਨਾਮ ਅੰਮ੍ਰਿਤ ਨੂੰ ਚੱਖਣ ਦੀ ਜਾਚ ਆ ਜਾਏ। ਸਹਿਬ ਸੱਚੇ ਪਾਤਸ਼ਾਹ ਜੀ ਨੇ ਮਾਂ ਨੇ ਅਸੀਸ ਦਿੱਤੀ, ਪੁੱਤਰ ਤੇਰਾ ਮਨ ਦੇਖੀ ਭਵਰ ਤੁਮਾਰਾ ਇਹ ਮਨ ਹੋਵੋ ਹਰ ਚਰਨਾ ਹੋ ਕੌਲਾਂ। ਹੁਣ ਤੱਕਿਓ ਅੱਗੇ ਗੁਰੂ ਅਰਜਨ ਦੇਵ ਆਪਣੀ ਜ਼ਿੰਦਗੀ ਦਾ ਫਿਰ ਤਜਰਬਾ ਦੱਸਦੇ। ਇੱਥੋਂ ਤੱਕ ਕੇਵਲ ਮਾਂ ਦੀ ਅਸੀਸ ਏ, ਕਹਿੰਦੇ ਨੇ ਮਾਂ ਤੂੰ ਇੰਨੀ ਕੁ ਕਿਰਪਾ ਕੀਤੀ। ਹੁਣ ਇੱਥੋਂ ਤੱਕ ਸੰਬੋਧਨ ਪਦ ਸੀ ਕਿ ਭਵਰ ਤੁਮਾਰਾ ਇਹ ਮਨ ਹੋਵੋ ਹਰ ਚਰਨਾ ਹੋ ਕੌਲਾਂ। ਕਹਿੰਦੇ ਨੇ ਮਾਂ ਦੀ ਅਸੀਸ ਨਾਲ ਕਿਰਪਾ ਕੀ ਹੋਈ, ਨਾਨਕ ਦਾਸ ਉਹਨ ਸੰਗ ਲਪਟਾਇਓ ਜੋ ਹੁੰਦਾ ਚਾਹੇ ਕਮਾਉਂਦਾ। ਕਹਿੰਦੇ ਨੇ ਦਾਸ ਨਾਨਕ ਮਾਂ ਦੀ ਅਸੀਸ ਨਾਲ ਉਸ ਮਾਲਕ ਦੇ ਚਰਨਾਂ ਨਾਲ ਇਸ ਤਰ੍ਹਾਂ ਲੱਗ ਗਿਆ ਜਿਵੇਂ ਚਾਤ੍ਰਿਕ ਸਵਾਂਤੀ ਬੂੰਦ ਨਾਲ ਜੁੜ ਜਾਂਦਾ। ਮਾਂ ਨੇ ਅਸੀਸ ਦਿੱਤੀ, ਧੰਨ ਗੁਰੂ ਅਰਜਨ ਦੇਵ ਜੀ ਨੇ ਸਿੱਖੀ ਕਮਾਣੀ ਆਰੰਭ ਕੀਤੀ। ਤੇ ਚੇਤੇ ਰੱਖਿਓ ਜ਼ਿੰਦਗੀ ਵਿੱਚ ਬਾਹਰੋਂ ਨਹੀਂ, ਸਭ ਤੋਂ ਪਹਿਲਾਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਆਪਣੇ ਘਰ ਵਿੱਚੋਂ ਵਿਰੋਧ ਸਹਿਣਾ ਪਿਆ, ਕਿਸੇ ਸ਼ਰੀਕ ਹੋਰ ਦਾ ਨਹੀਂ। ਸੱਕੇ ਭਰਾ ਬਾਬੇ ਤ੍ਰਿਤੀਏ ਨੇ ਸ਼ੁਰੂ ਤੋਂ ਗੁਰੂ ਅਰਜਨ ਦੇਵ ਜੀ ਦੇ ਨਾਲ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ। ਪਰ ਮਾਤਾ ਭਾਨੀ ਨੇ ਇੱਕ ਦਿਨ ਸਮਝਾਇਆ ਸੀ ਬੇਟਾ ਕਿ ਪਿਤਾ ਅੰਦਰ ਮੋਹ ਨਾਂ ਦੀ ਕੋਈ ਚੀਜ਼ ਨਹੀਂ, ਜੇ ਪਿਤਾ ਗੁਰੂ ਨੂੰ ਪ੍ਰਸੰਨ ਕਰਨੀ ਤੇ ਸਿੱਖੀ ਕਮਾਈ। ਸਮਾਂ ਆਇਆ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਧੰਨ ਗੁਰੂ ਰਾਮਦਾਸ ਜੀ ਨੇ ਲਾਹੌਰ ਜਾਣ ਲਈ ਕਿਹਾ। ਦੋਨਾਂ ਪੁੱਤਰਾਂ ਨੇ ਜਵਾਬ ਦਿੱਤਾ ਸੰਖੇਪ ਵਿੱਚ ਅਰਜ਼ ਕਰਨੀ, ਇੱਥੇ ਇੱਕ ਬੇਨਤੀ ਜ਼ਰੂਰ ਕਰਾਂਗਾ। ਅਸੀਂ ਇਹ ਕਹਿੰਦੇ ਹਾਂ ਕਿ ਹਜ਼ੂਰ ਨੇ ਚਿੱਠੀਆਂ ਲਿਖੀਆਂ ਤੇ ਸ਼ਬਦ ਕਹਿੰਦੇ ਹਾਂ ਵੀ ਉਹ ਕੋਈ ਆਣ ਮਿਲਾਵਾ ਮੇਰਾ ਪ੍ਰੀਤਮ ਪਿਆਰਾ ਵਾਹਿਗੁਰੂ, ਮੇਰਾ ਮਨ ਲੋਚਿਆ ਗੁਰਦਰਸ਼ਨ ਤਾਈ। ਗੁਰਮੁਖੋ ਹਜ਼ੂਰ ਦੇ ਅੰਦਰ ਪ੍ਰੀਤ ਹੈ, ਪਰ ਇੱਕ ਗੱਲ ਧਿਆਨ ਵਿੱਚ ਰੱਖਿਓ ਕਿ ਬਾਣੀ ਤੇ ਗੁਰੂ ਨਾਨਕ ਸਾਹਿਬ ਦਾ ਸ਼ਬਦ ਕੇਵਲ ਉਦੋਂ ਵਰਤਿਆ ਗਿਆ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਸਾਹਿਬ ਧੰਨ ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਪਹਿਲਾਂ ਬਾਬੇ ਤ੍ਰਿਤੀਏ ਨੂੰ ਮਹਾਂਦੇਵ ਨੂੰ ਕਿਹਾ, ਉਹਨਾਂ ਦੋਨਾਂ ਦੇ ਬਚਨ ਸਨ। ਮਹਾਂਦੇਵ ਕਹਿੰਦਾ ਸੀ ਕਿਹੜਾ ਇੱਥੇ ਭੈਣ ਤੇ ਕਿਹੜਾ ਭਰਾ, ਕੀ ਲੈਣਾ ਮਿਲ ਕੇ। ਤੇ ਤ੍ਰਿਤੀਏ ਦੇ ਸ਼ਬਦ ਸਨ, ਪਿਤਾ ਜੀ ਇੰਨੀ ਗਰਮੀ ਵਿੱਚ ਮੇਰੇ ਤੋਂ ਜਾਇਆ ਨਹੀਂ ਜਾਣਾ। ਇੱਥੇ ਵਿਦਵਾਨ ਕਹਿੰਦੇ ਨੇ ਗੁਰੂ ਅਰਜਨ ਦੇਵ ਨੇ ਕਿਹਾ, ਪਿਤਾ ਜੀ ਇਹ ਤਾਂ ਖੁਸ਼ੀ ਦਾ ਕਾਰਜ ਹੈ, ਤੁਸੀਂ ਭੇਜ ਦਿਓ ਮੈਂ ਚੱਲਾ ਵਾਂ। ਜੇ ਕਿਤੇ ਸਿਰ ਦੇਣ ਦਾ ਮੌਕਾ ਵੀ ਆਇਆ ਤੇ ਇਸ ਧਰਤੀ ਨੂੰ ਸਿਰ ਦੇਣ ਲੱਗਿਆਂ ਵੀ ਕਦੀ ਮੈਂ ਪੈਰ ਪਿੱਛੇ ਨਹੀਂ ਹਟਾਵਾਂ। ਸਿੱਖ ਵਿਦਵਾਨਾਂ ਨੇ ਜ਼ਿਕਰ ਕੀਤਾ ਇਹਦਾ। ਧੰਨ ਗੁਰੂ ਅਰਜਨ ਦੇਵ ਜੀ ਨੇ ਗੱਲ ਸਿਰਫ ਹੁਕਮ ਮੰਨਿਆ ਪਿਤਾ ਜੀ ਦਾ। ਸਾਹਿਬ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਹਜ਼ੂਰ ਸੇਵਾ ਪੈ ਕਰਾਉਂਦੇ ਸਨ। ਬਾਬਾ ਬੁੱਢਾ ਸਾਹਿਬ ਜੀ ਨੂੰ ਭੇਜ ਕੇ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਤੋਂ ਬੁਲਾਇਆ। ਤ੍ਰਿਤੀਏ ਨੇ ਰੱਜ ਕੇ ਵਿਰੋਧ ਕੀਤਾ। ਇੱਥੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਦਾ ਇੱਕ ਪਵਿੱਤਰ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ 1200 ਅੰਕ ਤੇ। ਹੁਣ ਦੇਖਿਓ, ਇੱਕ ਪੁੱਤਰ ਹੋਵੇ ਆਤਮ ਗਰਭ ਕਰਤੋ ਸੋ ਤਨ ਕਿਸਾ ਨਾ ਆਪ, ਖਿਨ ਮੈਂ ਛੋੜ ਜਾਏ ਵਿਖਿਆ ਰਸ ਤੋ ਲਾਗੈ ਪਛਤਾਪ। ਕਹਿਣ ਲੱਗੇ ਜੋ ਤੁਮਰੇ ਪ੍ਰਭ ਖੋਤੇ ਸਵਾਮੀ, ਹਰ ਤੁਮ ਤਿਨਕਾ ਜਾਪੋ ਜਾਪ, ਉਪਦੇਸ਼ ਕਰਤ ਨਾਨਕ ਜਨ ਤੁਮਕੋ, ਜੋ ਸੁਣੋ ਤੋ ਜਾਏ ਸੰਤਾਪ। ਬੇਟਾ ਗੁਰੂ ਕੀ ਗੱਲ ਸੁਣ, ਜੇ ਜ਼ਿੰਦਗੀ ਵਿੱਚ ਕਮਾ ਲੈਂਦਾ ਤੇ ਅੰਦਰ ਦੇ ਚਿੰਤਾ ਝੋਰੇ ਚਲੇ ਜਾਣਗੇ। ਪਰ ਤ੍ਰਿਤੀਏ ਨੇ ਵਿਰੋਧ ਦੀ ਜਿਹੜੀ ਸੁਰ ਉਹਨੂੰ ਮੱਠੀ ਨਹੀਂ ਪੈਣ ਦਿੱਤਾ। ਧੰਨ ਗੁਰੂ ਰਾਮਦਾਸ ਪੁੱਤਰ ਗੁਰੂ ਅਰਜਨ ਦੇਵ ਨੂੰ ਲੈ ਕੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਏ ਨੇ। ਪ੍ਰੋਫੈਸਰ ਸਾਹਿਬ ਸਿੰਘ ਲਿਖਦੇ ਨੇ, ਇਸੇ ਸਮੇਂ ਦੇ ਦਰਮਿਆਨ ਹੀ ਪੱਟ ਗੁਰੂ ਦਰਬਾਰ ਵਿੱਚ ਪਹੁੰਚੇ। ਜ਼ਿਕਰ ਉਹਨਾਂ ਨੇ ਕੀਤਾ, ਕਹਿੰਦੇ ਇਸ ਵੇਲੇ ਇੱਧਰ ਗੁਰਤਾ ਗੱਦੀ ਦੀ ਰਸਮ ਹੋਣੀ ਸੀ ਤੇ ਪੱਟ ਵੀ ਪਹੁੰਚੇ ਨੇ। ਜਦੋਂ ਧੰਨ ਗੁਰੂ ਰਾਮਦਾਸ ਜੀ ਨੇ ਬਾਬਾ ਬੁੱਢਾ ਜੀ ਨੂੰ ਪੁੱਛ ਕੇ ਸਲਾਹ ਕਰਕੇ ਗੁਰਦਾ ਗੱਦੀ ਗੁਰੂ ਅਰਜੁਨ ਦੇਵ ਜੀ ਨੂੰ ਦਿੱਤੀ ਤੇ ਉਸ ਵੇਲੇ ਭੱਟ ਨੇ ਇੱਕ ਸਵਈਆ ਕਹਿਣ ਲੱਗੇ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅੰਮ੍ਰਿਤ ਸਤਗੁਰ ਥਿਰਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦਿਓ, ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ। ਤੇ ਭੱਟ ਮਥੁਰਾ ਜੀ ਨੇ, ਤੇ ਸ਼ਾਇਦ ਆਪ ਨੂੰ ਪਤਾ ਹੋਵੇ ਭੱਟ ਕੇਲੇ ਬਾਣੀ ਉਚਾਰਨ ਵਾਲੇ ਨਹੀਂ, ਇਹ ਭੱਟ ਉਹ ਨੇ ਜਿਹੜਾ ਭੱਟ ਮਥੁਰਾ ਅੰਮ੍ਰਿਤਸਰ ਦੀ ਪਹਿਲੀ ਜੰਗ ਵਿੱਚ ਸ਼ਹੀਦ ਹੋਇਆ। ਸ਼ਾਇਦ ਤੁਹਾਨੂੰ ਗੁਰੂ ਅਰਜਨ ਦੇਵ ਦੀ ਸਿਫਤ ਕਰਦਿਆਂ ਕਹਿਣ ਲੱਗੇ ਕਿ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅੰਮ੍ਰਿਤ ਸਤਗੁਰ ਤਿਰਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦਿਓ, ਗੁਰੂ ਰਾਮਦਾਸ ਦਰਸ਼ਨ ਪਰਸ਼ ਕਹਿ ਮਥੁਰਾ ਅੰਮ੍ਰਿਤ ਬੈਣ। ਕਹਿੰਦਾ ਲੋਕੋ ਭਟਕਿਓ ਨਾ, ਮੂਰਤ ਪੰਚ ਪਰਮਾਣ ਪੁਰਖ ਗੁਰ ਅਰਜਨ ਭਿਖੋ ਨੈਣ ਆਓ, ਗੁਰੂ ਅਰਜਨ ਦੇਵ ਦੇ ਦਰਸ਼ਨ ਕਰੋ। ਇਹ ਪੰਜਵੀਂ ਮੂਰਤ ਜੇ ਗੁਰੂ ਨਾਨਕ ਦੇਵ ਜੀ ਦੀ। ਧੰਨ ਗੁਰੂ ਰਾਮਦਾਸ, ਉਹਨਾਂ ਨੇ ਪੁੱਤਰ ਨੂੰ ਗੁਰਦਾ ਗੱਦੀ ਦੇ ਕੇ ਜਦੋਂ ਪ੍ਰਾਪੁਰ ਪਿਆਨਾ ਕੀਤਾ, ਪਿਰਥੀਏ ਨੂੰ ਕੁਝ ਵਿਦਵਾਨ ਕਹਿੰਦੇ ਨੇ ਭੋਗ ਵਾਲੇ ਦਿਨ ਪਹੁੰਚਿਆ, ਕੁਝ ਕਹਿੰਦੇ ਨੇ ਬਾਅਦ ਵਿੱਚ ਪਹੁੰਚਿਆ, ਪਹਿਲਾਂ ਆ ਗਿਆ। ਇੱਥੇ ਕਿਹਨੇ ਗੱਲ ਜਿਹੜੀ ਸ਼ੁਰੂ ਕੀਤੀ, ਉਹਦਾ ਉੱਤਰ ਗੁਰੂ ਗ੍ਰੰਥ ਸਾਹਿਬ ਵਿੱਚੋਂ ਮਿਲਿਆ। ਜਦੋਂ ਬੰਦਾ ਆਪ ਨੀਵੀਂ ਬਿਰਤੀ ਦਾ ਹੋਵੇ ਨਾ, ਤੇ ਉਸ ਬੰਦੇ ਤੋਂ ਕਦੀ ਚੰਗੇ ਅਸੂਲ ਦੀ ਆਸ ਨਾ ਰੱਖੀ। ਜਿਹੜਾ ਮਨੁੱਖ ਆਪ ਚਿੱਕੜ ਵਿੱਚ ਖਲੋਤਾ ਹੈ ਨਾ, ਉਹਦੇ ਤੋਂ ਇਹ ਆਸ ਨਾ ਰੱਖਿਓ ਕਿ ਨਿਰਮਲ ਪਾਣੀ ਲੈ ਕੇ ਤੁਹਾਡੇ ਤਨ ਨੂੰ ਧੋ ਦੇਗਾ। ਜਿਹੜਾ ਖੁਦ ਚਿੱਕੜ ਵਿੱਚ ਖਲੋਤਾ, ਉਹਦੇ ਨੇੜੇ ਜਾਓਗੇ ਤੇ ਚਿੱਕੜ ਹੀ ਉੱਤੇ ਪੈਣਾ। ਉੱਥੇ ਪਿਰਥੀਏ ਨੇ ਇੱਕ ਗੱਲ ਕਹੀ, ਗੋਇੰਦਵਾਲ ਆਇਆ, ਪਹਿਲਾਂ ਰੋਇਆ, ਪਰਤ ਕੇ ਹਮਦਰਦੀ ਕਰਕੇ ਸੰਗਤ ਇਕੱਠੀ ਕਰਕੇ ਕਹਿੰਦਾ, ਦੇਖੋ ਚੰਗੇ ਭਲੇ ਪਿਤਾ ਜੀ ਆਏ ਸਨ, ਤੇ ਜੇ ਕੋਈ ਪੁੱਛਣ ਵਾਲਾ ਹੁੰਦਾ ਚੰਗੇ ਭਲੇ ਤੂੰ ਕਿੰਨਾ ਕੁ ਅੰਦਰੋਂ ਕਲੇਸ਼ ਦਿੱਤਾ ਹੋਣਾ, ਪਹਿਣਾ ਪੈ ਗਿਆ ਪੁੱਤਰ, ਪਾ ਤੇ ਤੇਰੇ ਸਿਰ ਚੜ੍ਹਦਾ ਪਿਆ। ਕਹਿੰਦਾ ਚੰਗੇ ਭਲੇ ਆਏ ਸਨ ਤੇ ਇਹਨੇ ਛੋਟੇ ਨੇ ਗੁਰਤਾ ਗੱਦੀ ਦੀ ਖਾਤਰ ਪਿਤਾ ਜੀ ਨੂੰ ਕੁਝ ਦੇ ਕੇ ਖਤਮ ਕਰ ਦਿੱਤਾ। ਪਹਿਲਾ ਦੋਸ਼ ਲਾਇਆ ਤੇ ਭੱਟ ਹਰਬੰਸ ਸਨ ਉੱਥੇ, ਉਹਨਾਂ ਨੇ ਫਿਰ ਇੱਕ ਬਚਨ ਕਿਹਾ। ਉਹ ਕਹਿੰਦੇ ਨੇ ਨਹੀਂ ਦੁਨੀਆਂ ਦੇ ਲੋਕੋ, ਇਹ ਝੂਠ ਬੋਲ ਰਿਹਾ। ਉਹਨਾਂ ਕਿਹਾ ਅਜੇ ਗੰਗ ਜਲ ਅਟਲ ਸਿੱਖ ਸੰਗਤ ਸਭ ਨਹਾਵੇ, ਨਿਤ ਪੁਰਾਣ ਬਾਂਚੀਆਂ ਵੇਦ ਬ੍ਰਹਮਾ ਨੂੰ ਗਾਵੇ, ਅਜੇ ਚਵਰ ਸਿਰ ਧੁਲਾ ਨਾਮ ਅੰਮ੍ਰਿਤ ਮੁਖ ਲਿਓ। ਉਹ ਕਹਿੰਦੇ ਧੱਕਾ ਨਹੀਂ, ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਰ ਦੀ। ਇਹ ਝੂਠ ਬੋਲ ਰਿਹਾ, ਗੁਰੂ ਅਰਜਨ ਦੇਵ ਦੇ ਸਿਰ ਤੇ ਛਤਰ ਆਪ ਪਰਮੇਸ਼ਵਰ ਨੇ ਦਿੱਤਾ। ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਰ ਦਿਓ, ਮਿਲ ਨਾਨਕ ਅੰਗਦ ਅਮਰ ਗੁਰਪੁਰ ਰਾਮਦਾਸ ਹਰ ਪੈ ਗਏ। ਜਦੋਂ ਪ੍ਰਿਥੀਏ ਨੇ ਕਿਹਾ ਗੁਰੂ ਮਾਰਦਾ, ਬਸ ਭਾਵਨਾ ਵਾਲਾ ਕਹਿੰਦਾ ਤੇਰੀ ਜ਼ਬਾਨ ਨੂੰ ਕੀ ਆਖਾਂ, ਹਰਬੰਸ ਜਗਤ ਜਸ ਸੰਚਰੋ ਸੋ ਕਵਣ ਕਹਿ ਸ਼੍ਰੀ ਗੁਰੂ ਮੋਇਓ। ਕਹਿੰਦਾ ਕਿਹੜਾ ਝੂਠ ਕੁਬਰ ਤੋਲਦਾ, ਗੁਰੂ ਮਰ ਗਿਆ, ਆ ਗੁਰੂ ਅਰਜਨ ਦੇਵ ਨੂੰ ਦਰਸ਼ਨ ਕਰੋ, ਉਹਨਾਂ ਅੰਦਰ ਗੁਰੂ ਰਾਮਦਾਸ ਬੈਠੇ। ਬੜਾ ਸੋਹਣਾ ਜਵਾਬ ਦਿੱਤਾ ਕਿ ਹਰਬੰਸ ਜਗਤ ਜਸ ਸੰਚਰੋ ਸੋ ਕਵਣ ਕਹਿ ਸ਼੍ਰੀ ਗੁਰੂ ਮੋਇਓ। ਤੇ ਜਿਹੜਾ ਅੰਤਲਾ ਸਵਈਆ ਧੰਨ ਗੁਰੂ ਅਰਜਨ ਦੇਵ ਦੀ ਸਿਫਤ ਵਿੱਚ ਕਿਹਾ, ਉੱਥੇ ਫਿਰ ਉਹ ਕਹਿੰਦੇ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਭਾਲੋ। ਕਹਿੰਦੇ ਮੇਰੇ ਪਰਮੇਸ਼ਵਰ ਨੂੰ ਭਾਉਂਦਾ ਸੀ ਗੁਰੂ ਰਾਮਦਾਸ, ਉਸ ਪ੍ਰਾਪੁਰ ਗਏ ਨੇ। ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਭਾਇਓ, ਹਰ ਸਿੰਘਾਸਨ ਦਿਓ। ਕਹਿੰਦੇ ਉਸ ਦਿਵਿਆ ਜੋਤ ਨੂੰ, ਉਸ ਗੁਰੂ ਜੋਤੀ ਨੂੰ ਮਾਨੋ, ਪਰਮੇਸ਼ਵਰ ਨੇ ਆਪਣਾ ਸਿੰਘਾਸਨ ਦਿੱਤਾ ਕਿ ਇਸ ਤਖਤ ਦਾ ਮਾਲਕ ਕੇਵਲ ਤੂੰ ਹੈ। ਹਰ ਸਿੰਘਾਸਨ ਦਿਓ ਸ਼੍ਰੀ ਗੁਰੂ ਤੋਏ ਤਾਂ ਬਿਠਾਇਓ, ਰਹੱਸ ਕੀਓ ਸੁਰਦੇਵ ਤੋਏ ਜਸ ਜੈ ਜੈ ਜੰਪੈ, ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪੈ। ਵਾਹ ਵਿਦਵਾਨੋ ਕਵੀਓ ਗੁਰੂ ਕੇ ਭਗਤੋ, ਕਿਤੇ ਕੁਝ ਸਿਧਾਂਤ ਦਾ ਪ੍ਰਚਾਰ ਕਰਨ ਵਾਲੇ ਮਿਲ ਗਏ, ਦਾਤਾ ਮੇਰ ਕਦੇ ਕਦੀ ਮਲਕੋ ਬਾਨਾ ਹੋਵੇਗਾ। ਜੇ ਉਸ ਵਕਤ ਉਹ ਕਲਮ ਨਾ ਚੁੱਕਦੇ ਕਹਿੰਦੇ ਸਾਨੂੰ ਕੀ ਲੱਗੇ, ਘਰ ਦੀ ਲੜਾਈ ਏ ਨਹੀਂ। ਉਹ ਕਹਿੰਦੇ ਨੇ ਘਰ ਕੱਲਾ ਪ੍ਰਿਥੀਏ ਦਾ ਨੀ, ਗੁਰੂ ਨਾਨਕ ਦਾ ਘਰ ਇਹ ਸਭਨਾ ਦਾ ਸਾਂਝਾ ਹੈ, ਇਹ ਸਭਨਾ ਦਾ ਮਾਂ ਬਾਪ ਹੈ। ਉੱਥੇ ਫਿਰ ਉਹਨਾਂ ਬਚਨ ਕੀਤਾ, ਰਹੱਸ ਕੀ ਉਹ ਸੁਰਦੇਵ ਤੋਏ ਜਦ ਜੈ ਜੈ ਜੰਪੈ, ਅਸੁਰ ਗਏ ਤੇ ਭਾਗ ਪਾਪ ਤਿੰਨ ਭੀਤਰ ਕੰਪੈ, ਕਾਤੇ ਸੋ ਪਾਪ ਤਿੰਨ ਨਰੋ ਕੇ ਗੁਰ ਰਾਮਦਾਸ ਜਿਨ ਪਾਇਓ। ਕਹਿੰਦੇ ਸ਼ਤਰ ਸਿੰਘਾਸਨ ਪ੍ਰਿਥਵੀ ਗੁਰ ਅਰਜਨ ਕੋ ਦਿਆ। ਧੰਨ ਗੁਰੂ ਰਾਮਦਾਸ, ਸ਼ਤਰ ਪ੍ਰਿਥਵੀ ਤਖ਼ਤ ਆਪਣੇ ਪੁੱਤਰ ਗੁਰੂ ਅਰਜਨ ਦੇਵ ਨੂੰ ਦੇ ਕੇ ਆਏ। ਭੋਗ ਦਾ ਸਮਾਂ ਆਇਆ, ਸਾਰੀ ਬਿਰਾਦਰੀ ਇਕੱਠੀ ਹੋਈ, ਸਿੱਖ ਸੰਗਤ ਇਕੱਠੀ ਹੋਈ। ਕਹਿੰਦੇ ਬੇਦੀ ਤੇਹੜ ਭੱਲੇ ਵੀ ਆਏ ਨੇ, ਤੇ ਭੱਲਿਆ ਤੇ ਆਉਣੇ ਸੀ। ਉਸ ਵੇਲੇ ਜਦੋਂ ਪੱਗ ਦੀ ਗੱਲ ਚੱਲੀ ਤੇ ਬਾਬਾ ਬੁੱਢਾ ਸਾਹਿਬ
दस्तार देन लगे गुरु अर्जुन देव जी नू, पिरथिया उठ के खड़ा हो गया। कहिंदा बाबा बुढ़ा साहिब ते उंज लाई, कहिंदा तुसी भी एदे नाल मिले हो, पग दा हक केवल वड्डे पुत्र दा है। गुरु अर्जन देव तो अगे खो के पग नू जदों हाथ पाया ते गुरु अर्जन देव बैठे, कहिंदे ने बाबा जी कोई गल नहीं, पग इन्हां नू दे दिओ। क्यों? कि मेरे गुरु अर्जन देव जी कोल एक गदा है, गुरु अर्जुन देव जी को एक खंडा है, उसे के कोई नहीं टिक सकता। असि पढ़ने गरीबी गदा हमारी, खन्ना सगल रेत सारी, किन्ने दे के किसे विकारी ने टिकना। जदों दे दित्ती पग बाबे बुढ़े दे हथों कोई, ते सिर्फ एनी गल कही सी, फिर किया ए पग बनने नाल गुरु नहीं बढ़ जाना, रहमतां ते गुरु अर्जुन देव दे किरदे विच। फिर थी ने उस दिन तो चार चली, ते उस वेले यूं समझो जेड़े जात अभिमानी सन उन्हां पिरथिए ने चुकिया धन गुरु अर्जुन देव गोइंदवाल साहब तो श्री अमृतसर साहब की धरती ते आ गए। भाई गुरदास बाग प्रचार करन गए ने, गुरु अर्जुन देव जी ने अमृत सरोवर की सेवा शुरू कराई। गुरमुखो जिथे श्री अकाल तख्त साहब है, इथे मिट्टी कढ के सरोवर की पहला इकट्ठी की। सिखा ने उथे कोठा साहब बनाया सी गुरु अर्जुन देव जी दे रहण लई, के दुपहरे आराम करना, कई बारी रात उस थां ते टिक जाना। समा आया इन्हां मसंदा ने तिरथिए दी चुक विच आ के गुरमुखो हरिमंदर साहब की उसारी वेले चूने विच गेड़ा फेरी की। ध्यान दिया जे समा आया धन गुरु अर्जुन देव ते, यह भी वक्त आया कि जदों गुरु घर की नाकाबंदी करके पिरथिए ने गुरु का लंगर जेड़ा उहदी खाल पतली पा दी। संगत ने आना भरमा के मसंद रखे सन, उन्हें कहना गुरु पिरथिया है, रस्त पिरथिए दे घर, भेटा पिरथिए दे घर, ते लंगर छकन गुरु अर्जुन देव दे घर, ते इथों तक समा आया है। मेरे सच्चे पातशाह रुखा प्रशादा छाके भी गुजारा कर दे। उथे एक बचन बड़ा सोहना है, भाई गुरदास गोइंदवाल आए, गोइंदवाल तो श्री अमृतसर पहुंचे, ते जदों प्रशाद छकन लगे ते उन्हां नूं सुक्का प्रशादा जदों मिलिया, ते सिर्फ इन्ने पुछिया सी कि लंगर दी हालत पतली, ते जिन्हां अखां नाल कदी देखिया सी कि नेत्र सोई तेरी ए घिओ मैदा खाण, ते अगो उत्तर मिलिया भाई जी, भाई साहब जीओ, पिरथिया हर खीला बुरा वरतदे, गुरु घर की नाकाबंदी करदा पे, लंगर की हालत पतली पै गई। गुरु अर्जन साहब के चरणों में भाई साहब गए, नमस्कार की, भावें रिश्तेदारी मामा जी लगते ने भाई गुरदास गुरु अर्जन देव दे, कहिंदे हे सतगुरु ये हालत लंगर की इन्नी पतली। उत्थे कहिंदे सतगुरु गुरु अर्जन देव जी दे नेत्र छलके दुख करके नहीं, शुक्र भी जुड़ के कहिंदे ने नहीं, गल रुखी दी नहीं, बस एक अंदर नूं रांदे, हे मेरे वाहगुरु रोको भोजन भूम सहन, रुखी रोटी दे दी, जमीन ते आसन दे दी, पर सखी प्रह संसूख बिहात, पर जे साईं दी याद हिरदे विच होवे ते रुखी रोटी ते जमीन ते सौणा वी सुख है। भाई गुरदास वर्गा दूजा विद्वान जिन्हें कलम चुकी ते उस वक्त एक नवी क्रांति लै आंदी। बाबा बुढ़ा साहब नू ना लिया जिथे पिपली साहब, इथे भाई गुरदास ते बाबा बुढ़ा जी खड़े हो गए। आने वाली संगत नू क्या साध संगत के पिरथिया जेड़ा वो दिन रात गुरु की विरोधता कर दे, गुरु अर्जुन देव गुरु ने, ते उथे बाबे बुढ़े की जबान ते भाई गुरदास की कलम ने कमाल कर दी। भाई गुरदास ने चुकी कलम, पिरथिए नू समझान गए नहीं मनिया, ते भाई गुरदास ने उसदे लई शब्द वरत्या सी नीणा, वैसे गुरु रामदास दे वेले वरत्या गया। फिर उन्हें चुकी कलम ते कहन लगे, ए सजना चार दिन की भेटा खा के गुरु नहीं बन जाइदा, ते उदाहरण की दित्ती, कहन लगे किधर किते शहर विच वड़ गया ते ललारी ने मत विच घोलिया सी नीला रंग, ते किधर ने छाल मारी वो रंगिया गया ते बाहर निकलिया पानी विच झाती मारी, कहना मैं तां नीलम शेर भर गया, जंगल में जाके कहना मैं जंगल का राजा, ते जेड़े मिर्ग बिचारे पहले ही डरते सन सिख लोग हाथ जोड़ के मनन लग पे तू ही राजा। सारा दिन हुकूमत की, रात नूं एक गिद्दड़ ने कूक मारी, अगो इन्हें भी जवाब पिया दे दिता, ਕਹਿਣ ਲੱਗੇ ਸਾਰੇ ਜੰਗਲ ਦੇ ਜਾਨਵਰਾਂ ਨੇ ਪਕੜ ਕੇ ਗਿੱਦੜ ਨੂੰ ਪਾੜ ਦਿੱਤਾ। ਕਹਿਣ ਲੱਗੇ ਤਾਂ ਝੂਠ ਪਿਆ ਬੋਲਦਾ ਸੀ। ਭਾਈ ਜੀ ਕਹਿੰਦੇ ਨੇ ਨਹਿਲਾਰੀ ਦੇ ਮੱਟ ਵਿੱਚ ਪੈ ਗਿੱਦੜ ਰੱਤਾ, ਜੰਗਲ ਅੰਦਰ ਜਾਏ ਕਹਿ ਪਾਖੰਡ ਕਮੱਤਾ, ਦਰ ਸੇਵਾ ਮਿਰਗਾਵਲੀ ਹੋਏ ਬਹਿ ਅਵਤਾ, ਕਰੈ ਹਕੂਮਤ ਅਗਲੀ ਕੂੜੇ ਮਦਮੱਤਾ, ਬੋਲਣ ਪਾਜ ਉਘਾੜਿਆ ਜਿਉਂ ਮੂਲੀ ਪੱਤਾ। ਕਹਿੰਦੇ ਨੇ ਮੂਲੀ ਖਾ ਕੇ ਬੰਦਾ ਕਹਿ ਮੈਂ ਨੀ ਖਾਧੀ, ਡਕਾਰ ਆਇਆ ਤੇ ਪਤਾ ਲੱਗ ਜਾਣਾ ਖਾਧੀ ਹੈ। ਕਹਿਣ ਲੱਗੇ ਜਦੋਂ ਤੇਰੀ ਜ਼ਬਾਨ ਨੇ ਕੌੜਾ ਬੋਲਣਾ ਹੈ ਤੇ ਗੁਰੂ ਅਰਜਨ ਦੇਵ ਦੀ ਰਸਨਾ ਨੇ ਗੁਰ ਰਸਨਾ ਅੰਮ੍ਰਿਤ ਬੋਲਦੀ ਏ ਤੇ ਤੇਰੀ ਤੇ ਜ਼ਬਾਨ ਨੀ ਕਹਿ ਦੇਣਾ ਕਿੱਧਰ ਨੀਲਮ ਸ਼ੇਰ ਬਣ। ਕਹਿਣ ਲੱਗੇ ਬੋਲਣ ਪਾਜ ਉਧਾਰਿਆ ਜਿਉਂ ਮੂਲੀ ਪੱਤਾ, ਕਹਿੰਦੇ ਚੇਤੇ ਰੱਖੀ ਤੇ ਉਧਰ ਕਹਿ ਮੀਣਾ ਮਾਰੀ ਹੈ ਕਲ ਕੂੜ ਕਪੱਤਾ। ਭਾਈ ਸਾਹਿਬ ਨੇ ਦੂਜੀ ਪੌੜੀ ਇੱਕ ਕਹੀ, ਕਹਿਣ ਲੱਗੇ ਜਿਹੜੇ ਤੇ ਯਕੀਨ ਕਰਦੇ ਸਨ ਕਿ ਪ੍ਰਿਥੀਆ ਗੁਰੂ, ਅੱਜ ਵੀ ਤੁਸੀਂ ਤੱਕੋਗੇ, ਉਦਣ ਵੀ ਅਰਜ਼ ਕੀਤੀ ਸੀ ਕਿ ਸ਼ੁਰੂ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅੱਜ ਤੱਕ ਅੱਡੀ ਚੌਕੀ ਦਾ ਜ਼ੋਰ ਲੱਗਾ ਵੀ ਕਿਤੇ ਸੱਚ ਦੀ ਜਿਹੜਾ ਹੋਕਾ ਕਿਸੇ ਤਰੀਕੇ ਨਾਲ ਮਿਲਗੋਬਾ ਹੋ ਜਾਏ, ਬੰਦ ਹੋ ਜਾਏ। ਉਹਨਾਂ ਪ੍ਰਿਥੀਏ ਦੇ ਪਿੱਛੇ ਆਪਣੇ ਏਜੰਟ ਰੱਖੇ, ਉਹਨਾਂ ਕਿਹਾ ਪ੍ਰਿਥੀਆ ਗੁਰੂ। ਤੇ ਭਾਈ ਗੁਰਦਾਸ ਨੇ ਉਦਾਹਰਣ ਦਿੱਤੀ, ਕਹਿਣ ਲੱਗੇ ਜਿਹਨੂੰ ਤੁਸੀਂ ਗੁਰੂ ਸਮਝੀ ਬੈਠੇ ਹੋ ਨਾ, ਇਹਦੀ ਸੰਗਤ ਕਰਕੇ ਕਦੀ ਦੁਨੀਆਂ ਤੋਂ ਮਰਦਿਆਂ ਸੁਖੀ ਨਹੀਂ ਜਾਓਗੇ। ਉਹਨਾਂ ਕਿਹਾ ਜੀ ਕਿਉਂ? ਭਾਈ ਗੁਰਦਾਸ ਕਹਿੰਦੇ ਨੇ ਅੱਜ ਤੱਕ ਲੋਕ ਕਹੀ ਜਾਂਦੇ ਨੇ ਕਿ ਹਰੀਚੰਦ ਦੀ ਨਗਰੀ ਅਸਮਾਨ ਵਿੱਚ ਏ। ਕਹਿੰਦੇ ਨੇ ਮੈਨੂੰ ਦੱਸੋ, ਹਰੀਚੰਦ ਦੀ ਨਗਰੀ ਵਿੱਚ ਕਦੀ ਕੋਈ ਰਾਤ ਰਹਿ ਕੇ ਆਇਆ? ਕਹਿੰਦੇ ਨੇ ਸੁਪਨੇ ਵਿੱਚ ਬਾਦਸ਼ਾਹ ਬਣਿਆ ਹੋਇਆ ਸਵੇਰੇ ਕਦੀ ਫੌਜਾਂ ਦਾ ਮਾਲਕ ਤੱਕਿਆ ਜੇ? ਰੁੱਖ ਦੀ ਛਾਂ ਤੇ ਯਕੀਨ ਕਰਨ ਵਾਲਿਓ ਕਦੀ ਇੱਕ ਥਾਂ ਤੇ ਟਿਕੀ ਏ? ਤੇ ਭਾਈ ਗੁਰਦਾਸ ਕਹਿੰਦੇ ਨੇ ਬਾਜੀਗਰ ਜਿਹੜਾ ਮਦਾਰੀ ਵਾਲਾ ਉਹ ਖੇਲ ਕਰਦਾ ਹੈ, ਕੀਮਤੀ ਵਸਤਰ ਤੇ ਪੈਸੇ ਕਰਦਾ ਹੈ, ਤੇ ਖੇਡ ਖਤਮ ਹੋਣ ਤੋਂ ਬਾਅਦ ਕਹਿੰਦਾ ਮੈਨੂੰ ਇੱਕ ਇੱਕ ਟਕਾ ਦਿਆ ਜੇ ਮੈਂ ਤੁਹਾਨੂੰ ਖੇਡ ਦਿਖਾਈਏ। ਤੇ ਜੇ ਉਹਨੂੰ ਪੁੱਛੀਏ ਵੀ ਤੂੰ ਤਾਂ ਇੰਨਾ ਕੀਮਤੀ ਸਮਾਨ ਕਰਨਾ ਮੰਗਤਾ ਬਣ ਗਿਆ, ਉਹ ਕਹਿੰਦਾ ਸਿਰ ਤੁਹਾਡੀਆਂ ਅੱਖਾਂ ਨੂੰ ਭੁਲੇਖਾ, ਅਸਲੀਅਤ ਕੁਝ ਵੀ ਨਹੀਂ। ਭਾਈ ਸਾਹਿਬ ਕਹਿੰਦੇ ਨੇ ਮਿਰਗ ਨੂੰ ਪਿਆਸ ਲੱਗਦੀ ਏ, ਚਮਕਦੀ ਰੇਤ ਦੇਖ ਕੇ ਦੌੜਦਾ, ਤੇ ਕਦੀ ਮੀਰ ਮਿਰਗ ਰੇਤ ਤੇ ਯਕੀਨ ਕਰਕੇ ਪਾਣੀ ਨਾਲ ਰੱਜਿਆ ਤੱਕੇ। ਕਹਿਣ ਲੱਗੇ ਨਹੀਂ, ਕਹਿੰਦੇ ਨੇ ਚੁੱਕੀ ਜਾਓ, ਬਣਾਈ ਜਾਓ ਮੀਣਾ ਗੁਰੂ, ਮਰਦੇ ਦਮ ਤੁਸੀਂ ਵੀ ਨਾਰਾਜ਼ ਜਾਓਗੇ, ਅੰਦਰ ਨੂੰ ਸੁੱਖ ਨਹੀਂ ਜੇ ਮਿਲਦਾ। ਭਾਈ ਜੀ ਨੇ ਦੂਜੀ ਪੌੜੀ ਕਈ, ਕਹਿਣ ਲੱਗੇ ਹਰ ਚੰਦੌਰੀ ਦੇਖ ਕੇ ਕਰਦੇ ਪਰਵਾਸਾ, ਫਲ ਵਿੱਚ ਤਪਣ ਭੱਠੀਆਂ ਕਿਉਂ ਲਹਿ ਪਿਆਸਾਂ, ਸੁਪਨੇ ਰਾਜ ਕਮਾਈਆ ਕਰ ਭੋਗ ਬਿਲਾਸਾ, ਛਾਇਆ ਬਿਰਖ ਨਾ ਰਹਿ ਫਿਰ ਪੂਜਾ ਕਿਉਂ ਆਸਾਂ, ਬਾਜੀ ਗਰਦੀ ਖੇਡ ਜੋ ਸਭ ਕੂੜ ਤਮਾਸ਼ਾ। ਕਹਿਣ ਲੱਗੇ ਰਲੇ ਜੋ ਸੰਗਤ ਮੀਣਿਆ ਉਸ ਚਲੇ ਨਿਰਾਸਾ, ਜਿਹੜਾ ਮੀਣਿਆਂ ਦੀ ਸੰਗਤ ਕਰੇਗਾ ਉਹ ਵੀ ਨਿਰਾਸ਼ ਜਾਏਗਾ। ਭਾਈ ਗੁਰਦਾਸ ਦੀ ਕਲਮ ਨੇ ਨਵਾਂ ਰੰਗ ਲਿਆ ਤਾ, ਗੁਰੂ ਅਰਜਨ ਦੇਵ ਦੇ ਦਰਬਾਰ ਵਿੱਚ ਪਰਚ ਕੇ ਫਿਰ ਹੋਈ ਸੰਗਤ ਆਉਣੀ ਆਰੰਭ ਹੋ ਗਈ। ਪਰ ਤੱਕਿਓ, ਜਦੋਂ ਤੱਕਿਆ ਦੀ ਪਿਰਥੀਆ ਜਿਹੜਾ ਉਹਦੀ ਪੇਸ਼ ਨਹੀਂ ਗਈ, ਨਵੀਂ ਖੇਡ ਖੇਡੀ। ਸਿੱਖ ਸੱਜਣ ਕਹਿੰਦੇ ਨੇ ਕਿ ਉਸ ਵੇਲੇ ਸੱਤੇ ਬਲਵੰਡ ਨੂੰ ਵੀ ਚੁੱਕਿਆ ਗਿਆ ਵੀ ਤੁਸੀਂ ਗੁਰੂ ਤੋਂ ਪੈਸੇ ਮੰਗੋ। ਮੰਗੇ, ਗੁਰੂ ਅਰਜਨ ਦੇਵ ਨੇ ਕਿਹਾ ਯਕੀਨ ਕਰੋ, ਪਰ ਨਹੀਂ, ਜਦੋਂ ਜ਼ਬਾਨ ਨੇ ਕਬੂਲ ਬੋਲੇ ਤੇ ਚੇਤੇ ਰੱਖਿਓ ਹਰ ਚੀਜ਼ ਸਿੱਖ ਬਰਦਾਸ਼ਤ ਕਰ ਲੈਂਦਾ, ਪਰ ਜਦੋਂ ਗੁਰੂ ਕੀ ਨਿੰਦਿਆ ਕਰੇ। ਭਾਈ ਦਇਆ ਸਿੰਘ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਪਹਿਲੀ ਗੱਲ ਸਿੱਖ ਉੱਥੇ ਜਾਏ ਨਾ ਜਿੱਥੇ ਗੁਰੂ ਕੀ ਨਿੰਦਿਆ ਹੁੰਦੀ ਏ, ਜੇ ਜਾਏ ਜਾਂ ਸਿਰ ਲਾਹ ਕੇ ਆਵੇ ਤੇ ਜਾਂ ਸਿਰ ਦੇ ਕੇ ਆਵੇ। ਰਹਿਤਨਾਮੇ ਪਿਆਰਾ ਸਿੰਘ ਪਦਮ ਨੇ ਐਡਿਟ ਕੀਤੇ, ਸਾਹਿਬ ਧੰਨ ਗੁਰੂ ਅਰਜੁਨ ਦੇਵ ਜੀ ਦੇ ਦਰ ਤੇ ਕੀਰਤਨੀਏ ਵਿਟਰ ਗਏ, ਅਸੀਂ ਕੀਰਤਨ ਨਹੀਂ ਕਰਨਾ। ਸਾਹਿਬ ਨੇ ਕਿਹਾ ਚਲੋ ਤੁਹਾਡੀ ਮਰਜ਼ੀ, ਬੁਲਾਣ ਗਏ ਤੇ ਸ਼ਬਦ ਵਰਤਿਆ ਗੁਰੂ ਨਾਨਕ ਨੂੰ ਕੌਣ ਜਾਣਦਾ। ਤੇ ਸਾਹਿਬ ਨੇ ਕਿਹਾ ਮੇਰਾ ਸਿੱਖ ਕੋਈ ਇਹਨਾਂ ਨੂੰ ਮੱਥੇ ਨਾ ਲਾਏ, ਇਹ ਗੁਰੂ ਨਾਨਕ ਸਾਹਿਬ ਜੀ ਦੀ ਨਿੰਦਿਆ, ਸਾਹਿਬ ਧੰਨ ਗੁਰੂ ਨਾਨਕ ਦੇਵ ਜੀ ਦੇ ਘਰੋਂ ਕੱਢੇ ਹੋਏ, ਦਰ ਦਰ ਤੇ ਗਏ ਕਿਸੇ ਨੇ ਮੂੰਹ ਨਹੀਂ ਲਾਇਆ। ਮੈਂ ਕਈ ਵਾਰੀ ਅਰਜ਼ ਕਰਨਾ ਹੁੰਦਾ, ਮਨਾ ਇਹ ਸਿਰਫ ਸਾਈਂ ਦੀ ਕਿਰਪਾ ਹੈ, ਮਤ ਤੂੰ ਸਮਝ ਮੇਰੇ ਸ਼ਬਦ, ਮੇਰਾ ਬੋਲ, ਮੇਰੇ ਕੀਰਤਨ, ਮੇਰੀ ਕਥਾ, ਮੇਰਾ ਤਬਲਾ, ਮੇਰੀ ਆਵਾਜ਼। ਇਹ ਜਿੱਦਣ ਸਾਈਂ ਨੇ ਰਹਿਮਤ ਨਾ ਨਾ ਕੀਤੀ, ਚੇਤੇ ਰੱਖ ਕੇ ਰਬਾਬ ਦੀ ਕੀਮਤ ਤਾਂ ਹੀ ਹੈ ਜੇ ਤਾਰ ਹੋਵੇਗੀ, ਤੇ ਜਿੱਦਣ ਤਾਰ ਹੀ ਟੁੱਟ ਗਈ, ਲੱਕੜ ਦਾ ਢਾਂਚਾ ਜਿੱਥੇ ਮਰਜ਼ੀ ਕੋਈ ਚੋਕੇ ਲਈ ਫਿਰੇ। ਸੱਤਾ ਬਲਵੰਡ ਸਾਰੀ ਦੁਨੀਆਂ ਵਿੱਚ ਸਾਰੇ ਥਾਂ ਘੁੰਮੇ, ਕਿਸੇ ਮੂੰਹ ਨਹੀਂ ਲਾਇਆ, ਤਨ ਨੂੰ ਰੋਗ ਲੱਗਾ, ਅਖੀਰ ਤੇ ਭਾਈ ਲੱਦੇ ਨੇ ਲੈ ਕੇ ਆਉਂਦੇ ਸੰਖੇਪ ਵਿੱਚ ਅਰਜ ਕਰਾਂ, ਬਖਸ਼ਾਂ ਵੀ ਗੁਰੂ ਅਰਜਨ ਦੇਵ ਤੇਰੀਆਂ ਬੜੀਆਂ। ਜਦੋਂ ਲੈ ਕੇ ਆਉਂਦਾ ਤੇ ਆਵਾਜ਼ ਆਈ, ਪੁੱਛਿਆ ਬਾਹਰ ਕੌਣ? ਬਾਬਾ ਬੁੱਢਾ ਜੀ, ਸਤਿਗੁਰੂ ਭਾਈ ਲੱਦਾ ਹੁੰਦਾ ਪਿਆ। ਕਹਿੰਦੇ ਇਹਨੂੰ ਪਤਾ ਨੀ ਗੁਰੂ ਦਰ ਤੇ ਕਿਵੇਂ ਆਈਦਾ ਢੋਲ? ਕਹਿੰਦੇ ਨੇ ਸਤਿਗੁਰੂ ਸੱਤਾ ਤੇ ਬਲਵੰਡ ਨਾਲ ਨੇ। ਹਜ਼ੂਰ ਨੇ ਕਿਹਾ ਇਹਨੂੰ ਪਤਾ ਨਹੀਂ ਇਹ ਗੁਰੂ ਕੇ ਨਿੰਦਕ ਨੇ ਤੇ ਚੇਤੇ ਰੱਖਿਓ ਗੁਰੂ ਗ੍ਰੰਥ ਸਾਹਿਬ ਚ ਹਉਮੈ ਨੂੰ ਦੀਰਘ ਰੋਗ ਕਿਹਾ ਦੀਰਘ ਦਰ ਤੇ ਲੰਮਾ ਇਹਦਾ ਇਲਾਜ ਹੈ ਪਰ ਕਹਿੰਦੇ ਸਭੇ ਔਖਦ ਕੀਤੇ ਨਿੰਦਕ ਦਾ ਦਾਰੂ ਨਾ ਹੈ ਨਿੰਦਿਆ ਕਰਨ ਵਾਲੇ ਦਾ ਇਲਾਜ ਕੀ ਕਹਿਣ ਲੱਗੇ ਲੱਦੇ ਨੂੰ ਪਤਾ ਨਹੀਂ ਸਤਿਗੁਰੂ ਜਿਹੜੇ ਬਚਨ ਤੁਸੀਂ ਕਹੋ ਉਹ ਲਾਹੌਰ ਤੋਂ ਕਮਾ ਕੇ ਤੁਰੇ ਆਏ ਮੇਰੇ ਸਾਹਿਬ ਜੀ ਸਿੰਘਾਸਨ ਤੋਂ ਉੱਠ ਕੇ ਬਾਹਰ ਆਏ ਉਹਨੇ ਖਲੋਤੇ ਸਾਹਮਣੇ ਹੱਥ ਜੋੜ ਕੇ ਕਿਹਾ ਦਾਤਿਆ ਬਖਸ਼ ਦੇ ਹਜ਼ੂਰ ਨੇ ਕਿਹਾ ਤੈਨੂੰ ਪਤਾ ਨਹੀਂ ਇਹਨਾਂ ਨੇ ਕਿੰਨੀ ਵੱਡੀ ਨਿੰਦਿਆ ਕੀਤੀ ਏ ਤੇ ਭਾਈ ਵੀਰ ਸਿੰਘ ਕਹਿੰਦੇ ਨੇ ਅੱਖਾਂ ਭਰ ਕੇ ਕਹਿੰਦਾ ਦਾਤਾ ਇਹਨਾਂ ਦੇ ਔਗਣ ਨਾ ਤੱਕੀ ਜੇ ਤੱਕਣੀ ਤੇ ਆਪਣੇ ਘਰ ਦੀਆਂ ਰਹਿਮਤਾਂ ਤੱਕੀ ਤੂੰ ਕਿੰਨਾ ਕੁ ਬਖਸ਼ਿਤ ਹੈ ਗੁਰੂ ਅਰਜਨ ਦੇਵ ਜੀ ਨੇ ਭਾਈ ਲੱਦੇ ਨੂੰ ਸੀਨੇ ਨਾਲ ਲਾਇਆ ਇੱਥੇ ਫਿਰ ਇੱਕ ਬਚਨ ਕਿਹਾ ਸੀ ਕਹਿਣ ਲੱਗੇ ਲੱਦਿਆ ਪਾਣੀ ਤੋਂ ਬਿਨਾਂ ਸੁੱਕੀ ਹੋਵੇ ਖੇਤੀ ਪਾਣੀ ਨਾਲ ਹਰੀ ਹੋ ਜਾਂਦੀ ਏ ਤੇ ਚੇਤੇ ਰੱਖੀ ਜਿਹੜੀ ਪਾਣੀ ਵਿੱਚ ਮਰ ਜਾਓ ਕਦੀ ਨਹੀਂ ਹਰੀ ਹੁੰਦੀ ਗੁਰੂ ਦੇ ਬੋਲ ਨੂੰ ਤੂੰ ਆ ਕੇ ਮਨਵਾ ਲਿਆ ਪਰ ਜੋ ਕੁਝ ਤੂੰ ਕਹਿੰਦਾ ਤੇਰੇ ਬੋਲ ਨੂੰ ਕਦੀ ਝੂਠਿਆ ਨਹੀਂ ਹੋਣ ਦਿਆ ਸਾਹਿਬ ਨੇ ਉੱਥੇ ਬਖਸ਼ਿਸ਼ ਕੀਤੀ ਤੇ ਚੇਤੇ ਰੱਖੋ ਜਿਨ੍ਹਾਂ ਜ਼ਿੰਦਗੀ ਵਿੱਚ ਠੋਕਰ ਖਾਧੀ ਫਿਰ ਉਹ ਖਲੋਤੇ ਉਹਨਾਂ ਨੇ ਅੱਠ ਪੌੜੀਆਂ ਉਚਾਰੀਆਂ ਮੇਰੇ ਧੰਨ ਗੁਰੂ ਅਰਜਨ ਦੇਵ ਅੱਜ ਸਾਡੇ ਵਰਗਾ ਕਿਰਦਾਰ ਹੁੰਦਾ ਨਾ ਅਸੀਂ ਬੰਦੇ ਦਾ ਜਲੂਸ ਕਰ ਦਿੰਦੇ ਹਾਂ ਟਿਕਣ ਨਹੀਂ ਦਿੰਦੇ ਵੀ ਕੱਢ ਦਿਓ ਉਹਨੂੰ ਬਾਬੇ ਦੇ ਘਰੋਂ ਮੇਰੇ ਸਤਿਗੁਰੂ ਦੇ ਦਰ ਤੇ ਪਰਤ ਕੇ ਆਏ ਤੇ ਸਾਹਿਬ ਨੇ ਕੱਲੇ ਬਖਸ਼ੇ ਨਹੀਂ ਜਿੱਥੇ ਗੁਰੂ ਨਾਨਕ ਦੀ ਬਾਣੀ ਸੀ ਉੱਥੇ ਰਾਮ ਕਲੀ ਕੀ ਵਾਰ ਦਰਜ ਕੀਤੀ ਤੇ ਸੱਤੇ ਬਲਵੰਡ ਨੇ ਫਿਰ ਹੋਕਾ ਦੇ ਕੇ ਕਿਹਾ ਕਹਿੰਦਾ ਦੁਨੀਆ ਦੇ ਲੋਕੋ ਚਾਰੇ ਜਾਗੇ ਚੋ ਜੁਗੀ ਪੰਚਾਇਨ ਆਪੇ ਹੋਵਾ ਆਪੀ ਮੈਂ ਆਪ ਸਾਜਿਓ ਆਪੇ ਹੀ ਥੰਮ ਖਲੋਵਾ ਆਪੇ ਪੱਟੀ ਕਲਮ ਆਪ ਆਪ ਲਿਖਣ ਹਾਲਾ ਹੋਵਾ ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾਂ ਨਰੋਵਾ ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਵਾ ਕਹਿਣ ਲੱਗੇ ਉਗਮਣੋ ਤੈ ਆਤਮਣੋ ਚੋ ਚੱਕੀ ਕੀਨ ਲੋਵਾ ਕਹਿੰਦੇ ਲੋਕੋ ਅਸੀਂ ਭੁੱਲ ਗਏ ਤੁਸੀਂ ਨਾ ਭੁੱਲਿਓ ਕੀ ਜਿੰਨੀ ਗੁਰੂ ਨਾ ਸੇਵਿਓ ਮਨ ਮੁੱਖਾ ਪਿਆ ਮੋਵਾ ਦੂਣੀ ਚੌਣੀ ਕਰਾ ਮਾਤ ਸੱਚੇ ਕਾ ਸੱਚਾ ਢੋਵਾ ਚਾਰੇ ਜਾਗੇ ਚੋ ਜੁਗੀ ਪੰਚਾਇਨ ਆਪੇ ਹੋਵਾ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਾਈਂ ਦੇ ਚਰਨਾਂ ਵੀ ਜੁੜੇ ਰਹੇ ਮੁਸੀਬਤਾਂ ਦੇ ਪਹਾੜ ਆਏ ਪਰ ਮਾਂ ਦੀ ਅਸੀਸ ਨਾਲ ਕਦੀ ਵੀ ਅੰਦਰ ਖਿੰਡਣ ਨਹੀਂ ਦਿੱਤਾ ਡਾਕਟਰ ਤਾਰੂ ਸਿੰਘ ਨੇ ਗੱਲ ਕਹੀ ਉਹ ਕਹਿੰਦੇ ਨੇ ਘਰ ਵਿੱਚ ਇੱਕ ਦਿਨ ਕਲੇਸ਼ ਹੋਵੇ ਨਾ ਤੇ ਬੰਦੇ ਦਾ ਕੰਮ ਕਰਨ ਨੂੰ ਰੂਹ ਨਹੀਂ ਕਰਦਾ ਨਿਤਨਿਮ ਕਰਨ ਨੂੰ ਦਿਲ ਨਹੀਂ ਕਰਦਾ ਕਲੇਸ਼ ਨੂੰ ਦੇਖ ਕੇ ਉਹ ਕਹਿੰਦੇ ਨੇ ਕਦੀ ਗੁਰੂ ਅਰਜਨ ਦੇਵ ਜੀ ਦੇ ਹਿਰਦੇ ਨੂੰ ਤੱਕਿਆ ਜੇ ਜਿਸ ਗੁਰੂ ਦੇ ਲਈ ਸੁਲੀਖਾਂ ਚੜ੍ਹ ਕੇ ਆਉਂਦਾ ਹੋਵੇ ਤੇ 30 ਰਾਗਾਂ ਵਿੱਚ ਬਾਣੀ ਉਚਾਰਨ ਕਰਦਾ ਹੋਵੇ ਕਿੰਨਾ ਕੁ ਅੰਦਰ ਟਿਕਿਆ ਹੋਵੇ ਜਿਸ ਗੁਰੂ ਅਰਜਨ ਦੇਵ ਦੇ ਪੁੱਤਰ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੋਵੇ ਤੇ ਉਹ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਇਕਾਗਰਤਾ ਨਾਲ ਕਰਾਉਂਦੇ ਉਹਨੂੰ ਕਿੰਨਾ ਕੁ ਟਿਕਾਉ ਹੋਵੇਗਾ ਜਿਸ ਗੁਰੂ ਅਰਜਨ ਦੇਵ ਜੀ ਦੇ ਘਰ ਅੰਦਰ ਕੀਰਤਨੀਏ ਰੁੱਸ ਜਾਣ ਭਰਾ ਰੁੱਸ ਜਾਏ ਇਲਾਕੇ ਨੂੰ ਵਿਰੋਧ ਵਿੱਚ ਕੀਤਾ ਜਾਏ ਉਹ ਹਰਿਮੰਦਰ ਵਿੱਚ ਆ ਕੇ ਕੀਰਤਨ ਕਰਦੇ ਹੋਣ ਉਹਨਾਂ ਦਾ ਅੰਦਰ ਕਿੰਨਾ ਕੁ ਟਿਕਿਆ ਹੋਵੇਗਾ ਗੱਲ ਛੋਟੀ ਜੀ ਨਹੀਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਅਰਧ ਆਰੰਭ ਵਿੱਚ ਕੀਤੀ ਸੀ ਕਿ ਸਿਮਰੋ ਗੁਰੂ ਅਰਜਨ ਦੇਵ ਨੂੰ ਤੇ 2-3 ਸਿੱਖਾਂ ਦੀਆਂ ਉਦਾਹਰਨਾਂ ਦੇਣੀਆਂ ਨੇ ਜਿਨ੍ਹਾਂ ਸਿਮਰਿਆ ਤੇ ਗੁਰੂ ਅਰਜਨ ਦੇਵ ਨੇ ਭਾਗ ਲਾਏ ਧੰਨ ਗੁਰੂ ਅਰਜਨ ਦੇਵ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਨੇ ਤੇ ਸਿੱਖ ਪਿੰਡ ਵਿੱਚ ਰਹਿੰਦਾ ਤੇ ਸਭ ਤੋਂ ਗਰੀਬ ਹੈ ਆਪਣੇ ਵੀ ਸਾਥ ਛੱਡ ਗਏ ਉਹਦਾ ਮਹੀਨਾ ਸਾਹਿਬ ਜੀ ਦੁਪਹਿਰ ਤੋਂ ਬਾਅਦ ਅੰਮ੍ਰਿਤਸਰ ਸਾਹਿਬ ਤੋਂ ਚੱਲੇ ਨੇ ਤਰਨ ਤਾਰਨ ਦੇ ਨੇੜੇ ਪਿੰਡ ਖਾਨਪੁਰ ਆ ਪਹੁੰਚੇ ਨੇ ਹਜ਼ੂਰ ਸੱਚੇ ਪਾਤਸ਼ਾਹ ਜਦੋਂ ਪਹੁੰਚੇ ਨੇ ਪਿੰਡ ਸਾਰਾ ਸਰਵਰੀਆਂ ਦਾ ਸੀ ਕਿਸੇ ਨੇ ਗੁਰੂ ਅਰਜਨ ਦੇਵ ਨੂੰ ਜੀ ਆਇਆ ਨਹੀਂ ਕਿਹਾ ਪਿੰਡ ਤੋਂ ਬਾਹਰ ਜਾ ਕੇ ਰੁੱਖਾਂ ਦੇ ਥੱਲੇ ਬਹਿ ਗਏ ਨਾਲ ਸਤਿਕਾਰਯੋਗ ਭਾਈ ਬਿਧੀ ਚੰਦ ਸਨ ਧੰਨ ਗੁਰੂ ਅਰਜਨ ਦੇਵ ਨੂੰ ਭਾਈ ਬਿਧੀ ਚੰਦ ਕਹਿੰਦੇ ਨੇ ਦਾਤਾ ਇਸ ਪਿੰਡ ਵਿੱਚ ਕੋਈ ਵੀ ਭਾਵਨਾ ਵਾਲਾ ਨਹੀਂ ਹਜ਼ੂਰ ਕਹਿੰਦੇ ਨੇ ਨਾ ਕੋਈ ਹੋਵੇ ਅਸੀਂ ਤਾਂ ਉਸ ਇੱਕ ਲਈ ਆਏ ਹਾਂ ਜਿਹੜਾ ਭਾਵਨਾ ਲੈ ਕੇ ਇੱਥੇ ਬੈਠਾ ਹੋਵੇ ਪੁੱਛਿਆ ਮਹਾਰਾਜ ਉਹ ਕਿਹੜਾ ਹਜ਼ੂਰ ਕਹਿੰਦੇ ਨੇ ਸੋਦਰ ਦਾ ਸਮਾਂ ਹੋਇਆ ਪਾਠ ਕਰੋ ਨਿਤਨੇਮ ਕਰੋ ਉਸ ਵਕਤ ਸ਼ਬਦ ਪੜ੍ਹੇ ਜਾਂਦੇ ਸਨ ਸੋਦਰ ਦੇ ਸਾਹਿਬ ਦੇ ਕਰਤਾਰਪੁਰ ਤੋਂ ਹੀ ਬੰਨ੍ਹ ਦਿੱਤਾ ਸੀ ਨੇਮ ਸੋਦਰ ਆਰਤੀ ਗਾ ਦੀ ਹੈ ਇੱਧਰ ਪਾਠ ਸ਼ੁਰੂ ਹੋਇਆ ਤੇ ਸਾਹਮਣੇ ਇੱਕ ਸੱਜਣ ਲੱਕੜਾਂ ਦੀ ਪੰਡ ਲਈ ਆਵੇ ਝਾਵਲਾ ਜਿਹਾ ਪਿਆ ਹਨੇਰੇ ਵਿੱਚ ਕਿ ਕੋਈ ਸੱਜਣ ਬੈਠੇ ਨੇ ਰੁੱਖ ਥੱਲੇ ਮਨ ਪਸੀਜਿਆ ਮਣਾ ਭਾਵੇਂ ਤੂੰ ਕੁੱਲੀ ਵਿੱਚ ਰਹਿੰਦਾ ਗੁਰੂ ਕਾ ਸਿੱਖ ਹੈ ਤੇ ਸਿੱਖ ਦੇ ਸਾਹਮਣੇ ਤੂੰ ਰਾਤ ਠੰਡ ਵਿੱਚ ਬਹਿ ਤੇ ਗੱਲ ਸ਼ੋਭਾ ਵਾਲੀ ਨਹੀਂ ਕੋਲ ਜਾ ਕੇ ਸੋਚਿਆ ਚਲੋ ਘਰ ਲੈ ਜਾਂਗਾ ਰਾਤ ਰੱਖਾਂਗਾ ਜੋ ਜੀ ਕੁੱਲੀ ਹੈ ਉਹਦੇ ਵਿੱਚ ਜਦੋਂ ਰੱਖ ਕੇ ਲੱਕੜਾਂ ਦੀ ਗੱਠ ਨੇੜੇ ਗਿਆ ਤੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ दर्शन किते चरणा ते डिग पिया। साहिब गुरु अर्जुन देव जी कहिंदे देख भाई खेमिया तू सिमरिया असी पहुंच गए। केवल गुरु अर्जुन गुरु गोबिंद सिंह जी ने इवें नहीं कहा अर्जुन हर गोबिंद नूं सिमरो श्री हर राय ते तिना गुरु साहबाना के जीवन विचों सिमरन की कुछ उदाहरण देनिया ने। कह लगे तू सिमरिया असी पहुंच गए। कहिंदे सतगुरु फिर चलो घर करो कृपा। हजूर आ नाल तुरे लोग चुक के लकड़ा की गठ कुली कखा दी लै गया सुखा मिशा भोजन छकया। कहिंदे जदों सिख रात विश्राम कर लगे ते गुरु अर्जुन देव के चरणा विच भाई खेमा बह गया। हजूर के चरण पकड़ के कहिंदा दातिया तेरे वर्गा दयालु संसार से कोई नहीं। ये अत कथनी नहीं गुरु के प्यारे हो मेरे गुरु अर्जुन देव नूं सिमरिए। तन गुरु अर्जुन देव सच्चे पातशाह बह गए। कहिंदा दाता इस पिंड विच अपने भी नहीं पर गरीबी देख अपने भैण भरा साथ छड़ गए। पिंड विच मकान सी वह भी जाता रहा है कखां दी कुली विच रहिंदा। तन गुरु अर्जुन देव नूं सिमरन वाले सिखा मेरे साहब ने उत्थे एक बचन कहा कहिंदे ने भाई खेमिया तू कंगाल अपने आप नूं कंगाल ना कही अपने आप नूं गरीब ना कही। पुछा क्यों? कहिंदे जिदा अंदर साईं दे चरणां विच भिजाए ना तेरी आवाज सुन के मैं आ गया। तू तां सारी धरती दा राजा है इन्हां मनमुखां नूं की पता तेरे चरणां दी धूल लाए कोई मथे ते पापी नहीं बख्शिया जाता। साहब ने उत्थे पौड़ी उचारण की कह लगे बस्ता टुटी झुंपड़ी चीर सब छिन्ना। गुरु अर्जन देव नूं सिमरो श्री हर राय। कह लगे बस्ता टुटी झुंपड़ी चीर सब छिन्ना जात न पत न आदरो उद्यान पर मिन्ना मित्र न इक तन रूप हीन किच साथ न छिन्ना। अर्थ बड़े सोहने ने कहिंदे वसदा कखां दी कुली विच कपड़े पाटे पए ने बस्ता टुटी झुंपड़ी चीर सब छिन्ना जात न पत न आदरो उद्यान पर मिन्ना मित्र न इक तन रूप हीन किच साथ न छिन्ना। पर गुरु अर्जन देव नूं कुली विच सिमरन वालिया राजा सगली सृष्ट कार हर नाम मन भिन्ना तिसकी धूड़ मन उदरै प्रभ होए सो प्रसन्ना। तेरी धूड़ नाल तां साईं भी खुश हो जांदा। रात सेवा कीती सवेरे गुरु अर्जन देव कहिंदे ने हुण सानू विदा। चरण पकड़ के कहिंदा पता तुसीं क्यों आए? सतगुरु कहिंदे ने नहीं। हस पिया कहिंदा दातिया अंदर दी जानण वालिया तैनू पता है। सिख पुछदे ने हेमिया तू ही दस दे। कहिंदा सतगुरु तुहानू पता अज शाम नूं मैं अपना शरीर छड़ जाणा तुहानू तां सद्या सी कि मेरा अंतला समा तेरे चरणा विच आ। शाम नूं भाई हेमे ने तन गुरु अर्जुन देव सच्चे पातशाह दे चरणा विच अपना शरीर छड़िया ते जे सजना गुरु अर्जुन देव नूं सिमरिया कखां दी कुली विच जा भाग लाया तू अज सिमर तेनू ही भाग ला। दूजी उदा लंगर सकदी पी संगत अरदास होनी लंगर तो बाद ते बाहर एक मस्ताना रंग रतड़ा। असां तां सिक्खी दी तुलना कीती कपड़िया नाल ना कपड़े किदे चंगे ने कमीज किदी ते कढ़ाई कोई है केड़ा मोर दी चाल दी तरह तुरदा है कीर्तनिया कथा वाच वो नहीं प्यारे हो कपड़िया विच कुछ नहीं जे प्यार सतगुरु ने सादापन दिता है अंदरों जुड़िया होवे कोई बाहर खलोता कपड़े मैले अंदर वड़न लगा कहिंदा लंगर छकना है ते खलोते हुए सज्जन ने कहा कहिंदा बाहर निकल अपना काम कर इत्थे संगत लंगर छकण आई है तेनू किथे। ओ भाई लखू हाथ जोड़ के कहिंदा मैं गुरु अर्जन साहिब दा पुत्र हां मैं भी सिख हां मैनूं लंगर छकाओ। कह लगे नहीं तेरे लई लंगर नहीं। धक्के मारे ना लंगर छकण तो बाद जदों अरदास होई हे सतगुरु भाई बुद्धू दे आवे पक जाण ते बाहर खलोते ने आवाज दित्ती दातिया तेरिया नूं धक्के मारन वाले दे आवे कदी पक नहीं सकदे जिहड़ा तेरे बच्चे नूं धक्का मारे उहदे आवे पकड़गे। उहने कहा छड्डो पर ऐवें शदाई होया बोली जांदा पर चेते रखियो गुरु ग्रंथ साहिब ने कि बचन किया कह लगे गिर बसदा जल पवन जाएगो इक साध बचन अटलाता। गुरु ग्रंथ साहिब ने एक बचन किया कह लगे नानक दास मुख ते जो बोले इहा उहा सच होवे। गुरु ग्रंथ साहिब कहिंदे जाता मीत साजन है समिया तिस जन को कहो काकी कमिया। ਇਹਦੇ ਵਿੱਚ ਇੱਕ ਬਚਨ ਹੁੰਦਾ ਕਿਹਨੂੰ ਧੱਕੇ ਮਾਰਨੇ ਜਾਤਾ ਕਿਆ ਦਰਗਾਹ ਚੱਲੇ ਜਿਹਦੀ ਰੱਬ ਦੀ ਦਰਗਾਹ ਤੱਕ ਪਹੁੰਚੇ ਬਸ ਅੱਖਾਂ ਭਰ ਕੇ ਕਹਿੰਦਾ ਤੇਰੇ ਕੱਚੀ ਰਹਿਣੇ ਨੇ। ਜਦੋਂ ਨੇ ਕਿਹਾ ਛੱਡੋ ਐਵੇਂ ਮਾਰਦਾ ਗੱਲਾਂ ਜਾ ਕੇ ਆਵਾ ਦੇਖਿਆ ਮੂਹਰੀ ਵਾਲੀਆਂ 4-5 ਪੱਕੀਆਂ ਸਨ, ਬਾਕੀ ਸਾਰਾ ਹੀ ਕੱਚਾ। ਆ ਗਿਆ ਗੁਰੂ ਅਰਜਨ ਦੇਵ ਦੇ ਚਰਨਾਂ ਵਿੱਚ, ਇੱਥੇ ਕਹਿੰਦੇ ਨੇ ਤਰਲੇ ਲਏ, ਕਹਿੰਦਾ ਦਾਤਾ ਤੇਰਾ ਬਾਗ ਕਿਵੇਂ ਝੂਠਾ ਹੋ ਗਿਆ, ਤੁਸੀਂ ਕਿਹਾ ਸੀ ਪੱਕਣਗੀਆਂ। ਭਾਈ ਲੱਖੂ ਵੀ ਓਨੀ ਦੇਰ ਨੂੰ ਪਹੁੰਚ ਗਏ, ਸਾਹਿਬ ਗੁਰੂ ਅਰਜਨ ਦੇਵ ਨੂੰ ਪਤਾ ਲੱਗਾ, ਕਹਿਣ ਲੱਗੇ ਉਸ ਮਾਂ ਬਾਪ ਨੂੰ ਪੁੱਛ, ਮਾਂ ਬਾਪ ਨੂੰ ਤੇ ਪਰੋਸ ਕੇ ਥਾਲ ਖਵਾਏ ਤੇ ਪੁੱਤਰ ਰੋਟੀ ਦਾ ਟੁਕੜਾ ਮੰਗੇ ਉਹਨੂੰ ਧੱਕੇ ਮਾਰ ਕੇ ਕੱਢਦਾ, ਉਹ ਕਿਹੜੀ ਮਾਂ ਬਾਪ ਨੇ ਜਿਹੜੇ ਪੁੱਤਰ ਨੂੰ ਧੱਕੇ ਪੈਂਦੇ ਦੇਖ ਕੇ ਤੇਰੇ ਤੇ ਖੁਸ਼ ਹੋ ਜਾਣਗੇ। ਕਹਿਣ ਲੱਗੇ ਲੱਖੂ ਮੇਰਾ ਬੱਚਾ ਹੈ, ਇਹ ਸਿੱਖ ਦੇ ਬਚਨ ਨੂੰ ਝੁਠਲਾ ਨਹੀਂ ਕੋਈ ਸਕਦਾ। ਉਹਨੇ ਗੁਰੂ ਅਰਜਨ ਦੇਵ ਨੂੰ ਸਿਮਰਿਆ ਤੇ ਕੀ ਗੁਰੂ ਅਰਜਨ ਦੇਵ ਨੇ ਕਿਰਪਾ ਨਾ ਕੀਤੀ। ਇੱਥੇ ਫਿਰ ਭਾਈ ਸੰਤੋਖ ਸਿੰਘ ਕਹਿੰਦੇ ਨੇ, ਉਹ ਕਹਿੰਦਾ ਰੰਗ ਰਤੜਾ ਦਾਤਿਆ ਬਖਸ਼ ਦੇ ਸੀ। ਧੰਨ ਗੁਰੂ ਅਰਜਨ ਦੇਵ ਕਹਿੰਦੇ ਨੇ, ਇਹਦਾ ਸੰਬੰਧ ਕੇਵਲ ਰੁਪਈਆਂ ਨਾਲ ਹੈ ਨਾ, ਤੈਨੂੰ ਰੁਪਈਏ ਚਾਹੀਦੇ ਨੇ, ਤੇਰੀਆਂ ਕੱਚੀਆਂ ਪੱਕੀਆਂ ਦੇ ਭਾਅ ਵਿਕਣਗੀਆਂ ਪਰ ਰਹਿਣਗੀਆਂ ਕੱਚੀਆਂ, ਕਿਉਂਕਿ ਸਿੱਖ ਦੇ ਬਚਨ ਨੂੰ ਕੋਈ ਉਲਟਾ ਨਹੀਂ ਸਕਦਾ। ਗੁਰਮੁਖੋ ਹਕੀਕਤ ਹੈ, ਸਾਡਾ ਇਤਿਹਾਸ ਹੈ, ਗੁਰੂ ਅਰਜਨ ਦੇਵ ਨੂੰ ਸਿਮਰਿਆ, ਹਰਿਮੰਦਰ ਸਾਹਿਬ ਤਿਆਰ ਹੋ ਗਿਆ, ਲੰਗਰ ਲੱਗਣ ਲੱਗਾ। ਆ ਕੜਮ ਚੌਧਰੀ ਬ੍ਰਾਹਮਣ ਜਾ ਪਹੁੰਚਿਆ, ਕਹਿੰਦਾ ਤੁਸੀਂ ਤੇ ਮਰਿਆਦਾ ਹੀ ਨਹੀਂ ਪਾਲਦੇ। ਗੁਰੂ ਅਰਜਨ ਦੇਵ ਕਹਿੰਦੇ ਨੇ ਜੀ ਕਿਉਂ, ਕਹਿੰਦੇ ਤੁਹਾਨੂੰ ਪਤਾ ਹੀ ਮਾਰਕ ਬਣੀ ਹੋਵੇ ਤੇ ਪਹਿਲਾਂ ਜਿਹੜਾ ਥਾਲ ਹੈ ਪ੍ਰੋਹ ਤਾਂ ਕੱਢੀਦਾ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਪੰਡਿਤ ਜੀ ਭੁੱਲ ਗਏ, ਕੱਢ ਲੈਂਦੇ ਹੋਣੇ। ਥਾਲ ਕੱਢ ਕੇ ਭਾਈ ਬੰਨੋ ਨੂੰ ਆਵਾਜ਼ ਦਿੱਤੀ, ਕਹਿਣ ਲੱਗੇ ਹਮਰਾ ਪ੍ਰੋਤ ਭਾਈ ਬੰਨੋ ਸਭ ਸੰਗਤ ਸਤ ਕਰ ਮੰਨੋ। ਪ੍ਰੋਤ ਵੇਖ ਕੇ ਕਹਿੰਦਾ ਹੈ ਬੰਨੋ, ਕਹਿੰਦੇ ਨੇ ਮੇਰੇ ਘਰ ਵਿੱਚ ਉਹਦੇ ਲਈ ਥਾਲ ਪਰੋਸਿਆ ਜਾਏਗਾ ਜਿਹੜਾ ਟੋਕਰੀ ਸਿਰ ਤੇ ਚੁੱਕ ਕੇ ਘਾਲਣਾ ਘਾਲਦਾ, ਬਿਲਣਾ ਵਾਸਤੇ ਤੇ ਥਾਲ ਪਰੋਸਣ ਵਾਲੇ ਕਰਮ ਕਾਂਡ ਨਹੀਂ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਤੂੰ ਸਿਮਰ, ਤੇ ਜਦੋਂ ਸਿਮਰੇਗਾ ਨਾ ਫਿਰ ਭੱਟ ਕਹਿੰਦੇ ਨੇ ਅਸਾਂ ਸਿਮਰੇ। ਉਹਨਾਂ ਦਾ ਇੱਕ ਬਚਨ ਨੇ, ਦੋ ਸਵਈਏ ਸਾਂਝੇ ਕਰਨੇ ਨੇ। ਕਹਿਣ ਲੱਗੇ ਜਗ ਔਰ ਨਾ ਜਾਹੇ ਮਹਾ ਤਮ ਮੈਂ, ਕਿਵੇਂ ਸਿਮਰੀਏ, ਜਗ ਔਰ ਨਾ ਜਾਹੇ ਮਹਾ ਤਮ ਮੈਂ ਅਵਤਾਰ ਉਜਾਗਰ ਆਣ ਕੀਓ, ਤਿਨਕੇ ਦੋ ਕੋਟ ਦੂਰ ਗਏ ਮਥੁਰਾ ਜਿਨ ਅੰਮ੍ਰਿਤ ਨਾਮ ਕੀਓ। ਕਹਿੰਦੇ ਨੇ ਸਿਮਰਨ ਤੋਂ ਚੁੱਕ ਨਾ ਜਾਈ, ਗੁਰੂ ਗੋਬਿੰਦ ਸਿੰਘ ਕਹਿ ਰਹੇ ਨੇ ਤੇ ਭੱਟ ਕਹਿੰਦੇ ਨੇ ਇਹ ਪਦਤ ਤੇ ਮਤ ਚੁੱਕੈ ਰੇ ਮਨ, ਭੇਦ ਭੇਦ ਨਾ ਜਾਣ ਵੀ ਉਹ ਪਰਤਾ ਸ੍ਰੀ ਜੈ ਗੁਰੂ ਅਰਜਨ ਕਹਿ ਹਰ ਪੂਰਨ ਬ੍ਰਹਮ ਨਿਵਾਸ ਰਹੀ। ਸਿਮਰ ਉਹਦੇ ਅੰਦਰ ਪਰਤਾ ਕਰੀਦਾ। ਦੂਜਾ ਬਚਨ ਕਿਆ, ਕਹਿਣ ਲੱਗੇ ਮੇਰੇ ਦਾਤਾ ਜੀ ਜਬ ਲਓ ਨੀ ਭਾਗ ਲਾਰ ਉਦੇ ਤਬ ਲਓ ਭਰਮ ਤੇ ਫਿਰਤੇ ਬੋਧਾਇਓ, ਕਲ ਹੋਰ ਸਮੁੰਦਰ ਮੈਂ ਬੂਡ ਤੇ ਕਬ ਹੂੰ ਮਿਟਾਇਆ ਨਹੀਂ ਰੇ ਪਿਛਤਾਇਓ, ਤਤ ਵਿਚਾਰ ਜਾ ਮਥੁਰਾ। ਸਿਮਰੋ ਗੁਰੂ ਅਰਜਨ ਦੇਵ ਨੂੰ, ਤਤ ਵਿਚਾਰ ਜਾ ਮਥੁਰਾ ਜਗਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਕਰ ਬਣਾਇਓ, ਪਟ ਪੂ ਕੁੱਠਿਆ ਤਰਨ ਗਗਨ ਨਵ ਖੰਡ ਮੈਂ ਜੋਤ ਸਭ ਰੂਪੀ ਰਹਿਓ ਪਰ, ਸਿਮਰੀ ਸਿੱਖਾ ਪਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪਰ ਤਖ ਹਰ ਹੋਕਾ ਦੇਖ ਕੇ ਕਹਿੰਦਾ ਕਲ ਯੁਗ ਜਹਾਜ ਅਰਜਨ ਗੁਰੂ ਸਗਲ ਸ੍ਰਿਸ਼ਟ ਲਗਵੇ ਤਰੋ। ਆਓ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਸਿਮਰੀਏ, ਦਾਦਾ ਕਰੇ ਮੇਰ ਜੇ ਸਿਮਰਦੇ ਜਿੱਥੇ ਨਿਤਨੇਮ ਕਰਦੇ ਹੋ ਨਾ ਉੱਥੇ ਸੁਖਮਨੀ ਸਾਹਿਬ ਦਾ ਪਾਠ ਜ਼ਰੂਰ ਕਰਿਆ ਜੇ। ਬਾਣੀ ਹੈ ਤਾਂ ਮਿਸ਼ਰੀ ਦਾ ਪਹਾੜ ਜਿੱਥੋਂ ਮਰਜ਼ੀ ਚੱਕ ਲਓ ਮਿਠਾਸ ਹੀ ਮਿਠਾਸ ਹੈ। ਧੰਨ ਗੁਰੂ ਅਰਜਨ ਦੇਵ ਨਾਲ ਜੇ ਗੱਲਾਂ ਕਰਨੀਆਂ ਨੀ, ਸੁਖਮਨੀ ਸਾਹਿਬ ਦਾ ਪਾਠ ਕਰੇ ਸੀ, ਕਹਿੰਦੇ ਟਾਈਮ ਨਹੀਂ। ਭਾਈ ਵੀਰ ਸਿੰਘ ਗੱਲ ਕਹਿੰਦੇ ਸਨ, ਦਿਨ ਵਿੱਚ ਦੋ ਹੀ ਅਸ਼ਟਪਦੀਆਂ ਕਰ ਲੈ, ਮਹੀਨੇ ਵਿੱਚ ਦੋ ਪਾਠ ਹੋ ਜਾਣਗੇ, ਵਿਹਲਿਆਂ ਨਾਲੋਂ ਨਾ ਕਰਨ ਨਾਲੋਂ ਤੇ ਚੰਗਾ। ਕਹਿੰਦੇ ਨੇ 4 ਅਸ਼ਟਪਦੀਆਂ ਕਰ ਲੈ, 6 ਦਿਨਾਂ ਚ ਭੋਗ ਪੈ ਜਾਏਗਾ। ਕਹਿੰਦੇ ਨੇ ਗੁਰੂ ਅਰਜਨ ਦੇਵ ਨਾਲ ਰੋਜ਼ ਸਾਂਝ ਬਣੀ ਰਹਿੰਦੀ ਹੈ ਤੇ ਜਿਹੜਾ ਸਤਿਗੁਰੂ ਗੁਰੂ ਅਰਜਨ ਦੇਵ ਨੂੰ ਸਿਮਰੇਗਾ ਉਹ ਸਿਮਰੇਗਾ ਬਾਣੀ ਰਾਹੀਂ। ਧੰਨ ਗੁਰੂ ਅਰਜਨ ਦੇਵ ਨੂੰ ਜਦੋਂ ਕੋਈ ਬਾਣੀ ਰੇ ਸਿਮਰੇਗਾ ਨਾ ਉਹ ਬਣੇਗਾ ਸੇਵਕ, ਤੇ ਜਿਹੜਾ ਬਣੇਗਾ ਸੇਵਕ ਉਹ ਕਰੇਗਾ ਫਿਰ ਨਿਸ਼ਕਾਮ ਸੇਵਾ, ਤੇ ਜਿਹੜਾ ਨਿਸ਼ਕਾਮੀ ਸੇਵਕ ਬਣ ਜਾਏਗਾ ਉਹਨੂੰ ਗੁਰੂ ਅਰਜਨ ਦੇਵ ਕਹਿਣਗੇ ਸੇਵਾ ਕਰਤ ਹੋਏ ਬੇਕਾਮੀ ਤਿਸ ਕੋ ਹੋਤ ਪ੍ਰਾਪਤ। ਸਵਾਮੀ ਵਾਹਿਗੁਰੂ ਜੀ ਕਾ ਖਾਲਸਾ।